सरला भैन जी कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए है जी एशियन फूड सेंटर इंडो कैनेडियन ग्रोसरीज फल फ्रूट दाला सब्जियां दी वन स्टॉप शॉप नाले साडे कोल इंडिया वाले भांडे प्लेटां बाटियां सब कुछ मिलदा है। साडी सारियां ही लोकेशन ते सोहनियां सोहनियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशन विचों जिथे मर्जी आ जाओ।
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਵੀ ਠੀਕ ਠਾਕ ਹਾਂ ਜੀ। ਤਿੰਨ ਕੁ ਦਿਨ ਰਾਣਾ ਜੀ ਨੇ ਪ੍ਰੋਗਰਾਮ ਕੀਤਾ, ਬੜਾ ਵਧੀਆ, ਬੜਾ ਸੋਹਣਾ ਪ੍ਰੋਗਰਾਮ ਕਰਦੇ ਨੇ ਰਾਣਾ ਜੀ। ਤੁਹਾਡੇ ਵਾਂਗੂ ਆਪਾਂ ਵੀ ਸਰੋਤੇ ਬਣ ਕੇ ਸੁਣਦੇ ਰਹੇ। ਉਧਰ ਚੋਣਾਂ ਦਾ ਵਕਤ ਲੰਘ ਗਿਆ ਤੇ ਪ੍ਰਧਾਨ ਮੰਤਰੀ ਬਣ ਗਏ ਨੇ ਕਰਨੀ ਸਾਹਿਬ, ਤੁਹਾਨੂੰ ਪਤਾ ਹੀ ਆ। ਤੇ ਤੁਸੀਂ ਦੋ ਤਿੰਨ ਦਿਨ ਖਬਰਾਂ ਸੁਣ ਲਈਆਂ, ਚੋਣ ਬੁਖਾਰ ਹੁਣ ਉਤਰ ਚੁੱਕਿਆ ਤੇ ਲੋਕ ਫਿਰ ਨਾਰਮਲ ਜਿਹੜੀ ਵਾਰਤਾਲਾਪ ਨੂੰ ਕਰਦੇ ਨੇ। ਤੇ ਪਰਨਾਲਾ ਫਿਰ ਉੱਥੇ ਦੀ ਉੱਥੇ ਆ, ਪਰ ਇਹਨਾਂ ਵੀ ਪਰਨਾਲਾ ਸਟਰੋਂਗ ਹੈ, ਸਾਰੀ ਕੋਈ ਫਰਕ ਨਹੀਂ ਪੈਂਦਾ, ਸਟਰੋਂਗ ਮਾਈਨੋਰਿਟੀ ਗਵਰਨਮੈਂਟ ਹੈ ਨਾ, ਹੈ ਸਟਰੋਂਗ ਹੈ ਮਾਈਨੋਰਿਟੀ, ਕੋਈ ਫਰਕ ਨਹੀਂ ਪੈਂਦਾ ਜੀ। ਤੇ ਬਸ ਫਿਰ ਥਾਵਾਂ ਮਤਲਬ ਘਟਨਾਵਾਂ ਫਿਰ ਆਪਣੀ ਥਾਂ ਤੇ ਨੇ ਸਾਰੀਆਂ, ਉਵੇਂ ਹੀ ਨਾਰਮਲ ਜ਼ਿੰਦਗੀ ਹੈ ਜਿਵੇਂ ਹੌਲੀ ਹੌਲੀ ਰੁੜੀ ਜਾਣੀ ਹੈ। ਹਰੇਕ ਚੋਣਾਂ ਜਦੋਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹੀ ਗੱਲ ਕਰਦੇ ਹਾਂ ਬਈ ਕੋਈ ਸਿਗਨੀਫਿਕੈਂਟ ਚੇਂਜ ਆ ਜਿਹੜੀ ਉਹ ਨਹੀਂ ਆਈ ਨਹੀਂ ਆਉਣੀ। ਬਾਕੀ ਜੀ ਕੋਈ ਨਹੀਂ, ਦੋ ਚਾਰ ਮਹੀਨੇ ਪੰਜ ਸੱਤ ਮਹੀਨੇ ਕਾਰਗੁਜ਼ਾਰੀ ਦੇਖੋ ਸਰਕਾਰ ਦੀ, ਪੱਤਰਕਾਰਾਂ ਦਾ ਤਾਂ ਕੰਮ ਹੁੰਦਾ ਕਿੰਤੂ ਪਰੰਤੂ ਕਰਨਾ ਹੈ ਜੀ। ਕਈ ਸੋਚਦੇ ਨੇ ਜੀ ਪੱਤਰਕਾਰਾਂ ਦਾ ਕੰਮ ਹੁੰਦਾ ਵੀ ਠੀਕ ਨੂੰ ਠੀਕ ਕਹੋ ਗਲਤ ਨੂੰ ਗਲਤ ਕਹੋ, ਉਹ ਠੀਕ ਹੈ ਜੀ, ਇਹ ਇੱਕ ਨਜ਼ਰੀਆ ਹੁੰਦਾ, ਪਰ ਸਰਕਾਰਾਂ ਕਦੇ ਠੀਕ ਕੰਮ ਕਰਦੀਆਂ ਹੀ ਨਹੀਂ ਹੁੰਦੀਆਂ। ਤੁਸੀਂ ਕਹੋਗੇ ਜੀ 100% ਗਲਤ ਸਟੇਟਮੈਂਟ ਆ, ਤੁਹਾਨੂੰ ਲੱਗਦਾ ਜੀ 100% ਗਲਤ ਸਟੇਟਮੈਂਟ ਆ ਠੀਕ ਆ, ਪਰ ਐਕਚੁਅਲੀ ਗੱਲ ਇਹ ਹੈ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਉਸ ਨੂੰ ਬਰਕਰਾਰ ਰੱਖਣ ਲਈ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ, ਤੇ ਸਰਕਾਰਾਂ ਜਿਹੜੀਆਂ ਉਹ ਕਿਸੇ ਖਾਸ ਧਿਰ ਦੀ ਵਰਕਿੰਗ ਕਲਾਸ ਦੀ ਕੰਮ ਕਰਨ ਵਾਲੇ ਲੋਕਾਂ ਦੀ ਜੇ ਨੁਮਾਇੰਦਗੀ ਨਾ ਕਰਨ ਤੇ ਫਿਰ ਆਪਾਂ ਕਹਿ ਸਕਦੇ ਵੀ ਸਰਕਾਰਾਂ ਕੋਈ ਵੀ ਕੰਮ ਨਹੀਂ ਕਰਦੀਆਂ। ਸਰਕਾਰਾਂ ਦੀ ਡਿਊਟੀ ਹੁੰਦੀ ਹੈ ਮੈਜੋਰਿਟੀ ਦੇ ਵਿੱਚ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਵੀ ਉਹਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਤੇ ਉਹਨਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਕੋਸ਼ਿਸ਼ ਕਰਦੇ ਰਹਿਣ। ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ, ਮੈਂ ਪਾਸਟ 'ਚ ਕਹਿ ਨਹੀਂ ਸਕਦਾ, ਫਿਊਚਰ 'ਚ ਕੀ ਹੋਊਗਾ ਉਹ ਵੀ ਨਹੀਂ ਕਹਿ ਸਕਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ ਜੀ ਵੀ ਮੈਜੋਰਿਟੀ ਆਫ ਦਾ ਪੀਪਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜੀ ਮਰਜ਼ੀ ਸਰਕਾਰ ਬਦਲ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਂ 50-60 ਸਾਲ ਗਲਤ ਰਿਹਾ ਹਾਂ, ਜਦੋਂ ਬਚਪਨ ਦੀ ਏਜ ਸੀ ਉਹ ਗੱਲ ਵੱਖਰੀ ਹੈ। 4 ਸਾਲ ਬਾਅਦ ਬਦਲਦੀ ਹੈ ਸਰਕਾਰ, ਕਈ ਦੇਸ਼ਾਂ 'ਚ 5 ਸਾਲ ਬਾਅਦ ਬਦਲਦੀ ਹੈ, ਕਈ ਦੇਸ਼ਾਂ ਦੇ ਵਿੱਚ ਡਿਕਟੇਟਰਸ਼ਿਪ ਆ, ਲੋਕਾਂ ਦੀ ਜ਼ਿੰਦਗੀ ਹੌਲੀ 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 ਆਪਣੇ ਰਸਤੇ ਤੁਰੀ ਜਾਂਦੀ ਹੈ ਲੋਕਾਂ ਦੀ ਜ਼ਿੰਦਗੀ, ਲੋਕ ਜ਼ਿੰਦਗੀ ਜਿਉਂ ਹੀ ਜਾਂਦੇ ਨੇ। ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਵਿਅਕਤੀਆਂ ਦੀ ਜ਼ਿੰਦਗੀ ਦੇ ਵਿੱਚ ਸਿਗਨੀਫਿਕੈਂਟ ਚੇਂਜ ਉਦੋਂ ਹੀ ਆਉਂਦੀ ਹੈ ਜਦੋਂ ਉਹ ਆਪ ਹਿੰਮਤ ਕਰਦੇ ਨੇ। ਜਿਹੜੇ ਸਰਕਾਰਾਂ ਦੇ ਝਾਕ ਰੱਖਦੇ ਨੇ ਨਾ, ਆ ਕੰਜ਼ਰਵੇਟਿਵ ਆ ਗਏ ਜੀ, ਇਹ ਹਾਰ ਗਏ ਜੀ, ਲਿਬਰਲ ਆ ਗਏ, ਲਿਬਰਲਾਂ ਨੇ ਹਾਰ ਜਾਣਾ ਸੀ, NDP ਨੂੰ ਆਹ ਹੋ ਗਿਆ, ਉਹਨਾਂ ਦੀ ਜ਼ਿੰਦਗੀ 'ਚ ਕੁਛ ਨਹੀਂ ਬਦਲਦਾ। ਹਾਂ, ਜਿਹੜੇ ਪਾਰਟੀਆਂ ਦੇ ਪਿਛਲੱਗ ਹੁੰਦੇ ਨੇ, ਜਿਹੜੇ 15-20 ਦਿਨ ਵੱਧ ਸਰਗਰਮੀ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ 'ਚ ਬਦਲਦਾ, ਪਰ ਆਮ ਲੋਕਾਂ ਦੀ ਜ਼ਿੰਦਗੀ ਦੀ ਮੈਂ ਗੱਲ ਕਰ ਰਿਹਾ ਸੀ। ਤੇ ਸਰਕਾਰਾਂ ਵੀ ਜਦੋਂ ਫੈਸਲੇ ਲੈਂਦੀਆਂ ਨੇ ਨਾ, ਉਹ ਸਰਕਾਰਾਂ ਤਾਂ ਕੀ ਦੱਸੀਏ ਜੀ, ਹੁਣ ਇਹ ਕੰਪਲੀਕੇਟਡ ਹੈ ਇੰਨਾ ਸਿਸਟਮ, ਵਾਕਿਆ ਹੀ ਸਰਕਾਰ ਕੋਈ ਫੈਸਲੇ ਲੈਣ ਜੋਗੀ ਹੁੰਦੀ ਹੈ ਕਿ ਸਰਕਾਰਾਂ ਕੋਲ ਕੁਝ ਰਿਹਾ ਹੈ ਫੈਸਲੇ ਲੈਣ ਲਈ ਬਾਕੀ, ਕੀ ਸਿਸਟਮ ਨੂੰ ਸਰਕਾਰਾਂ ਚਲਾਉਂਦੀਆਂ ਨੇ, ਇਹਦੇ ਬਾਰੇ ਕਾਫੀ ਮਤਭੇਦ ਨੇ, ਇਹਦੇ ਬਾਰੇ ਡੂੰਘੀ ਰਿਸਰਚ ਡੂੰਘੀ ਪੜ੍ਹਾਈ ਦੀ ਲੋੜ ਆ। ਉੱਤੋਂ ਮੈਂ ਕਹਿ ਦਿਆਂ ਕੋਈ ਗੱਲ ਤੇ ਉਹ ਵੀ ਗੱਲ ਨਹੀਂ, ਤੇ ਉੱਤੋਂ ਤੁਸੀਂ ਸੋਚ ਲਓ ਸੁਪਰਫੀਸ਼ੀਅਲ ਥਿੰਕਿੰਗ ਸੁਪਰਫੀਸ਼ੀਅਲ ਵਰਡਸ ਯੂਜ਼ ਕਰ ਲਈ, ਉਹ ਵੀ ਕੋਈ ਗੱਲ ਨਹੀਂ। ਅਸਲ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਜੀ ਸਰਕਾਰਾਂ ਦੇ ਹੱਥ ਪਾਸ ਰਿਹਾ ਹੀ ਕੁਛ ਨਹੀਂ, ਸਰਕਾਰਾਂ ਨੂੰ ਤਾਂ ਸਿਸਟਮ ਨੂੰ ਹਾਈਜੈਕ ਕੀਤਾ ਹੋਇਆ। ਸਰਕਾਰਾਂ ਤਾਂ ਇਸ ਤਰ੍ਹਾਂ ਦੀਆਂ ਨੇ, ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਵੀ ਕਿਸੇ ਨੇ ਕੋਈ ਤਕੜਾ ਜਿਵੇਂ ਕੋਈ ਤਕੜੀ ਜਗ੍ਹਾ ਲਈ ਹੈ, ਕੋਈ ਬਿਜ਼ਨਸ ਖਰੀਦਿਆ, ਕੋਈ ਫਾਰਮ ਹਾਊਸ ਖਰੀਦਿਆ, ਕੋਈ ਬੈਂਕਟ ਹਾਲ ਖਰੀਦਿਆ, ਉਹਨਾਂ ਨੇ ਉਹਦੀ ਦੇਖ ਰੇਖ ਲਈ ਮੈਨੇਜਮੈਂਟ ਬਣਾਤੀ ਹੈ। ਇਵੇਂ ਹੀ ਦੇਸ਼ ਦੀ ਦੇਖ ਰੇਖ ਲਈ ਬਣਾਈ ਹੋਈ ਮੈਨੇਜਮੈਂਟ ਦਾ ਨਾਂ ਸਰਕਾਰ ਹੈ ਜੀ। ਤੇ ਵੋਟਾਂ ਦੇ ਡੱਬਿਆਂ ਦੇ ਵਿੱਚ ਕਰਕੇ ਤੁਹਾਡੀਆਂ ਪਰਚੀਆਂ ਬੰਦ, ਉਹਨਾਂ ਨੇ ਕਹਿਤਾ ਵੀ ਆਹ ਪਾਰਟੀ ਨਹੀਂ ਜਿਹਦੇ ਆਹ ਪਾਰਟੀ ਹੈ। ਉਹ ਪਿੱਛੋਂ ਕੰਟਰੋਲ ਤਾਂ ਉਹ ਕਰਦੇ ਨੇ, ਡੀਪ ਸਟੇਟ ਬਹੁਤ ਡੂੰਘੀ ਤਰੀਕੇ ਦੇ ਨਾਲ ਮੈਨੇਜ ਹੋ ਰਿਹਾ ਸਾਰਾ ਕੁਝ ਉਹਨਾਂ ਦਾ, ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ। ਇਸ ਲਈ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ। ਜਦੋਂ ਕੋਈ ਕਿਸੇ ਪਾਰਟੀ ਦੀ ਸਰਕਾਰ ਜਿੱਤਦੀ ਹੈ ਤੇ ਕੋਈ ਪਾਰਟੀ ਹਾਰਦੀ ਹੈ, ਉਹਨਾਂ ਨੂੰ ਵੀ ਬਹੁਤਾ ਨਿਰਾਸ਼ ਹੋਣ ਦੀ ਲੋੜ ਨਹੀਂ। ਵੋਟਾਂ ਦੇ ਨਾਲ ਕੋਈ ਕੁਆਲੀਟੇਟਿਵ ਚੇਂਜ ਨਹੀਂ ਆਉਂਦੀ। ਡੈਮੋਕ੍ਰੇਸੀ ਨਾਲ ਕੁਆਲੀਟੇਟਿਵ ਚੇਂਜ ਆ ਸਕਦੀ ਹੁੰਦੀ ਆ, ਇਹ ਜੀ ਗੱਲ ਨਹੀਂ ਹੈਗੀ। ਲੋਕਤੰਤਰ ਦੇ ਵਿੱਚ ਪੋਸੀਬਿਲਟੀ ਹੁੰਦੀ ਆ ਵੀ ਕੁਆਲੀਟੇਟਿਵ ਚੇਂਜ ਹੋ ਸਕਦੀ ਆ ਵੋਟਾਂ ਰਾਹੀਂ, ਪਰ ਹੋਣ ਨਹੀਂ ਦਿੰਦੇ। ਉਹਦੇ ਲਈ ਜ਼ਰੂਰੀ ਹੈ ਜਿਹੜਾ ਵੋਟਰ ਆ ਉਹਦਾ ਸਿਆਣਾ ਹੋਣਾ, ਸਿਆਣਾ ਤਾਂ ਪਹਿਲਾਂ ਹੀ ਖੋਹ ਕੇ ਲੈ ਜਾਂਦੇ ਆ। ਸਿਆਣਪ ਸੁਣਨ ਨਾਂ ਦੀ ਚੀਜ਼ ਸਾਡੇ ਸਮਾਜ ਦੇ ਵਿੱਚ ਨਹੀਂ ਲੱਭਦੀ। ਸਾਡੀ ਸਿਆਣਪ ਪਕੌੜਿਆਂ ਚ, ਸਮੋਸਿਆਂ ਚ, ਧਰਮਾਂ ਦੇ ਨਾਂ ਤੇ, ਹੋਰ ਮੁੱਦਿਆਂ ਦੇ ਨਾਂ ਤੇ ਗੁਆਚ ਜਾਂਦੀ ਹੈ। ਅਸਲੀ ਮੁੱਦੇ ਤਾਂ ਹਾਈਜੈਕ ਕਰ ਲਏ ਜਾਂਦੇ ਨੇ। ਇਸ ਲਈ ਚਾਰ ਸਾਲ ਕੀ ਮੈਂ ਕਹਿੰਦਾ ਜੀ, ਚਾਰ ਸਾਲ ਬਾਅਦ ਵੀ ਜਿਹੜੀ ਸਰਕਾਰ ਬਣੂਗੀ ਉਹ ਤੋਂ ਕੋਈ ਝਾਕ ਝੂਕ ਨਾ ਰੱਖੋ, ਸਿਆਣੇ ਬਣੋ ਸਿਆਣੇ। ਲੋਕਾਂ ਨੇ ਜੇ ਵੋਟ ਪਾਉਣੀ ਹੈ ਤੇ ਲੋਕਾਂ ਨੂੰ ਸਿਆਣੇ ਬਣਨਾ ਪੈਣਾ। ਉੱਪਰ ਪ੍ਰੋਬਲਮ ਇਹ ਆ, ਸਿਆਣਪ ਕਿਹੜਾ ਦੁਕਾਨ ਤੋਂ ਮਿਲਦੀ ਹੈ ਨਾ, ਜਿਹੜੇ ਕੈਂਡੀਡੇਟ ਖੜੇ ਹੁੰਦੇ ਆ ਉਹਨਾਂ ਦੇ ਚੋਣ ਬੂਥਾਂ ਦੇ ਵਿੱਚੋਂ ਮਿਲਦੀ ਆ। ਬੂਥਸ ਜਿਹਨੂੰ ਕਹਿੰਦਾ ਮੈਂ, ਆਪਣੇ ਪੰਜਾਬੀਕਰਨ ਕਰਤਾ ਜੀ ਅੰਗਰੇਜ਼ੀ ਦਾ, ਮਾਫ਼ੀ ਚਾਹੁੰਦਾ। ਵੋਟਾਂ ਵਾਲੇ ਜਿਹੜੇ ਬੂਥ ਆ, ਨਾ ਸਿਆਣਪ ਉੱਥੋਂ ਮਿਲਦੀ ਆ, ਨਾ ਜਿਹੜੇ ਕੈਂਡੀਡੇਟ ਖੜੇ ਹੁੰਦੇ ਉਹਨਾਂ ਦੇ ਆਫਿਸਿਸ ਦੇ ਵਿੱਚੋਂ ਮਿਲਦੀ ਆ। ਇਸ ਕਰਕੇ ਡੈਮੋਕ੍ਰੇਸੀ ਨੇ ਕੰਮ ਤਾਂ ਹੀ ਉਹ ਕਰਨਾ ਜੇ ਵੋਟਰ ਸਿਆਣਾ, ਤੇ ਸਿਆਣੇ ਸਾਨੂੰ ਰਹਿਣ ਨਹੀਂ ਦਿੱਤਾ ਜਾਂਦਾ। ਸਾਡੀ ਜਿਹੜੀ ਸਮਝ ਆ ਉਹ ਸਾਡੀ ਆਪਣੀ ਸਮਝ ਨਹੀਂ ਹੁੰਦੀ, ਸਾਡੀ ਸਮਝ ਆ ਜਿਹੜੀ ਉਹ ਆਲੇ ਦੁਆਲੇ ਮੀਡੀਆ ਰਾਹੀਂ, ਆਲੇ ਦੁਆਲੇ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਆਲੇ ਦੁਆਲੇ ਦੇ ਸਿਸਟਮ ਰਾਹੀਂ ਸਾਡੀ ਸਮਝ ਨੂੰ ਹਾਈਜੈਕ ਕਰ ਲਿਆ ਜਾਂਦਾ, ਉਹਦੇ ਮੁਤਾਬਕ ਅਸੀਂ ਵੋਟਾਂ ਪਾ ਦਿੰਦੇ ਹਾਂ। ਇਹ ਤਾਂ ਚਲੋ, ਇਹ ਦੇਸ਼ ਤਾਂ ਨਾ ਫਿਰ ਵੀ ਸਿਆਣੇ ਨੇ, ਇੱਥੇ ਬੰਦਾ ਸਾਹ ਲੈਂਦਾ, ਇੱਥੇ ਬੰਦੇ ਨੂੰ ਜਿਉਂਦੇ ਰੱਖਿਆ ਜਾਂਦਾ। ਜਿਹੜੇ ਦੇਸ਼ਾਂ ਚੋਂ ਅਸੀਂ ਆਏ ਹਾਂ ਉੱਥੇ ਤਾਂ ਬਸ ਸਤਨਾਮ ਵਾਹਿਗੁਰੂ ਹੀ ਹੈ, ਤੁਹਾਨੂੰ ਪਤਾ ਉੱਥੇ ਹਨਾ। ਉੱਥੇ ਤਾਂ ਇਹ ਨਹੀਂ ਭਰੋਸਾ ਵੀ ਜਾਂਦੇ ਜਾਂਦੇ ਕਿਸੇ ਨੂੰ ਇਹ ਕਹਿ ਦੇਣ ਭਾਈ ਤੂੰ ਕਿਹੜੇ ਦੇਸ਼ ਦਾ ਵਸਿੰਦਾ, ਤੂੰ ਸਾਡੇ ਦੇਸ਼ ਦਾ ਦੁਸ਼ਮਣ, ਤੈਨੂੰ ਪਾਕਿਸਤਾਨ ਨੇ ਭੇਜਤਾ ਇੱਥੇ ਚੱਲ। ਬਸ ਫਿਰ ਕੀ ਹੁੰਦਾ ਤੁਹਾਨੂੰ ਪਤਾ, ਉੱਥੇ ਕਹਿ ਦੇਣ ਵੀ ਤੇਰੇ ਭਾਈ ਕੇਸ ਰੱਖੇ ਹੋਏ ਆ ਚੱਲ, ਉੱਥੇ ਕਹਿ ਦੇਣ ਤੇਰੇ ਕੇਸ ਕੱਟੇ ਹੋਏ ਆ ਚੱਲ, ਬਸ ਉੱਥੇ ਕਹਿ ਦੇਣ ਤੂੰ ਮੁਸਲਮਾਨ ਆ ਚਲੋ, ਉੱਥੇ ਕਹਿ ਦੇਣ ਤੂੰ ਆਦਿਵਾਸੀ ਆ, ਤੂੰ ਮਾਓਇਸਟ ਆ, ਤੂੰ ਖਾਲਿਸਤਾਨੀ ਆ, ਤੂੰ ਨਕਸਲਵਾਦੀ ਆ, ਉੱਥੇ ਤਾਂ ਇਹ ਹਾਲ ਆ। ਇਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਤ ਥੋੜੀ ਜਿਹੀ ਚੰਗੀ ਆ ਵੀ ਬੰਦਾ ਚਲੋ ਆਪਦਾ ਮਾੜਾ ਮੋਟਾ ਕੰਮ ਕਰਦਾ, ਰੋਟੀ ਖਾਂਦਾ, ਭੁੱਖਾ ਨਹੀਂ ਮਰਦਾ ਹਨਾ। ਉੱਥੇ ਪਤਾ ਕੋਈ ਨਹੀਂ ਵੀ ਕੀ ਹੋ ਜੇ ਹਨਾ, ਕੀ ਵਾਪਰ ਜੇ। ਇਸ ਕਰਕੇ ਦੋਸਤੋ ਇਹਨਾਂ ਜ਼ਰੂਰ ਆ, ਸਰਕਾਰ ਤੋਂ ਲੋਕ ਝਾਕ ਰੱਖਦੇ ਨੇ ਬਈ ਜਿਹੜੇ ਮੋਟੇ ਮੋਟੇ ਮੁੱਦੇ ਨੇ ਸਰਕਾਰ ਉਹਦੇ ਵਿੱਚ ਨਾ ਕੋਈ ਠੋਸ ਫੈਸਲਾ ਲਵੇ। ਉੱਪਰ ਜਿੱਡਾ ਵੱਡਾ ਕ੍ਰਾਈਸਿਸ ਸਾਡੇ ਸਮਾਜ ਦੇ ਵਿੱਚ ਆਇਆ ਹੋਇਆ ਉਹਦੇ ਮੁਤਾਬਕ ਸਾਡੇ ਜਿਹੜੇ ਸਤਿਕਾਰਯੋਗ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਜੀ ਕੋਈ ਕੁਇਕ ਫਿਕਸ ਨਹੀਂ ਹੈਗੀ। ਕਈ ਲੋਕ ਇਹ ਕ੍ਰਾਈਸਿਸ ਨੂੰ ਸਮਝਣ ਤੋਂ ਅਸਮਰਥ ਨੇ ਪਹਿਲਾਂ ਹੀ, ਉਹ ਸਮਝਦੇ ਨੇ ਵੀ ਨਹੀਂ ਨਹੀਂ ਜੀ ਨਹੀਂ ਇਹ ਕ੍ਰਾਈਸਿਸ ਹੀ ਹੈ ਨਹੀਂ। ਕਈ ਲੋਕ ਸਿਸਟਮ ਆ ਜਿਹੜਾ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਸਿਸਟਮ ਇਹ ਆਮ ਲੋਕਾਂ ਦੇ ਹਿੱਤ ਲਈ ਸਿਸਟਮ ਨਹੀਂ ਬਣਿਆ ਹੋਇਆ, ਇਹ ਆਮ ਲੋਕਾਂ ਨੂੰ ਜਿਉਂਦੇ ਰੱਖਣ ਲਈ ਸਿਸਟਮ ਬਣਿਆ ਹੋਇਆ ਤਾਂ ਕਿ ਉਹ ਕਿਸੇ ਹੋਰ ਲਈ ਕੰਮ ਕਰਦੇ ਰਹਿਣ। ਇਸੇ ਕਰਕੇ ਮੈਂ ਵਾਰ ਵਾਰ ਕਹਿੰਦਾ ਵੀ ਇੰਡੀਵਿਜੁਅਲ ਦਾ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ। ਇੰਡੀਵਿਜੁਅਲ ਨੇ ਆਪਣੀ ਜ਼ਿੰਦਗੀ, ਆਪਣੀ ਲਾਈਫ ਪਲਾਨ ਕਰਨੀ ਹੈ। ਜੇ ਤੁਸੀਂ ਸਰਕਾਰਾਂ ਦੇ ਝਾਕ ਰੱਖ ਕੇ ਆਪਣੀ ਲਾਈਫ ਪਲਾਨ ਕਰ ਰਹੇ ਹੋ ਨਾ, ਤਾਂ ਤੁਸੀਂ ਮੂਰਖਾਂ ਦੇ ਸਵਰਗ ਦੇ ਵਿੱਚ ਰਹਿ ਰਹੇ ਹੋ ਦੋਸਤੋ। ਆਪਣੀ ਜ਼ਿੰਦਗੀ ਆਪ ਪਲਾਨ ਕਰੋ, ਭਾਵੇਂ ਐਨਡੀਪੀ ਦੀ ਸਰਕਾਰ ਹੋਵੇ, ਭਾਵੇਂ ਕੰਜ਼ਰਵੇਟਿਵ ਦੀ, ਭਾਵੇਂ ਲਿਬਰਲ ਦੀ, ਤਾਂ ਤੁਸੀਂ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹੋ, ਸੋਹਣੀ ਜ਼ਿੰਦਗੀ ਜਿਉਂ ਸਕਦੇ ਹੋ। ਇਹਨਾਂ ਤੋਂ ਬਹੁਤੀ ਝਾਕ ਝੂਕ ਨਾ ਰੱਖੋ, ਇਹ ਤਾਂ ਬਸ ਇਹ ਤਾਂ ਆਪ ਤੁਹਾਡੇ ਆਸਰੇ ਤੁਰੇ ਫਿਰਦੇ, ਤੁਹਾਡੀ ਵੋਟ ਦੇ ਆਸਰੇ ਹਨਾ। ਚਲੋ ਚੰਗੀ ਗੱਲ ਆ, ਫਿਰ ਵੀ ਚਾਰ ਸਾਲ ਹੁਣ ਆਪਣੇ ਨੇ। ਚੋਣਾਂ 'ਚ ਤਾਂ ਬੰਦਾ ਇੰਨਾ ਅੱਕ ਜਾਂਦਾ, ਮੈਂ ਤਾਂ ਹੈਰਾਨ ਹੁੰਦਾ, ਇੰਨਾ ਅੱਕ ਜਾਂਦਾ ਬੰਦਾ ਚੋਣਾਂ ਦੇ ਵਿੱਚ। ਉਹ ਹੀ ਸੜੀਆਂ ਘਿਸੀਆਂ ਪਿੱਠੀਆਂ ਗੱਲਾਂ, ਮੈਂ ਜੀ ਅਸੀਂ ਜੀ ਅਸੀਂ ਕ੍ਰਾਈਮ ਖਤਮ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਇੰਨਾ ਕੁ ਝੂਠ ਬੋਲਦੇ ਆ ਕੈਂਡੀਡੇਟ ਜਿਹੜੇ, ਇੰਨਾ ਝੂਠ ਬੋਲਦੇ ਆ। ਝੂਠ ਵੀ ਜੇ ਜਿਉਂਦਾ ਹੋਵੇ ਨਾ ਉਹ ਸ਼ਰਮਾ ਜੇ ਵੀ, ਇਹ ਤਾਂ ਮੈਂ ਇੰਨਾ ਕਲੀਅਰ ਕੱਟ ਆ, ਇਹ ਤਾਂ ਮੈਨੂੰ ਵੀ ਧੁੰਦਲਾ ਕਰੀ ਜਾਂਦੇ ਆ। ਸੱਚ ਸੁੱਚ ਦੀ ਨਾ ਕਿਤੇ ਚੀਜ਼ ਆ ਜਿਹੜੀ ਨਾ ਉਹ ਕਿਤੇ ਦਿਸਦੀ ਨਹੀਂ ਜੀ ਚੋਣਾਂ ਦੇ ਵਿੱਚ। ਕ੍ਰਾਈਮ ਮਤਲਬ ਕਈ ਤਾਂ ਕੈਂਡੀਡੇਟ ਨਾ ਇਹ ਸੋਚਦੇ ਸੀਗੇ ਬਈ ਅਸੀਂ ਕ੍ਰਾਈਮ ਦਾ ਨਾਂ ਲੈ ਕੇ ਨਾ ਅਸੀਂ ਬਸ ਗੱਦੀਆਂ ਤੇ ਵਿਰਾਜਮਾਨ ਹੋ ਜਾਵਾਂਗੇ। ਕਈ ਤਾਂ ਕੈਂਡੀਡੇਟ ਸ਼ਰੇਆਮ ਕਹਿੰਦੇ ਸੀ ਸਾਡੇ ਜੀ ਰਿਸ਼ਤੇਦਾਰਾਂ ਦੀ ਗੱਡੀ ਚੋਰੀ ਹੋ ਗਈ ਜੀ, ਇਸ ਕਰਕੇ ਅਸੀਂ ਕੈਂਡੀਡੇਟ ਬਣੇ ਹਾਂ, ਕਰ ਲਓ ਗੱਲ। ਕ੍ਰਾਈਮ ਦੇ ਮੁੱਦੇ ਨੂੰ ਸੰਬੋਧਿਤ ਹੋਣਾ ਜੜ ਤੋਂ ਫੜਨਾ ਇਹ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਦੋਸਤੋ। ਚੋਣਾਂ ਦੇ ਵਿੱਚ ਮੈਂ ਬਹੁਤ ਲੀਡਰਾਂ ਦੇ ਬਿਆਨ ਸੁਣੇ, ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਵੀ ਸਮਾਜ ਦੇ ਵਿੱਚ ਕ੍ਰਾਈਮ ਕਿੱਥੋਂ ਪੈਦਾ ਹੁੰਦਾ, ਕਿਉਂ ਪੈਦਾ ਹੁੰਦਾ, ਕਿ ਸੱਚੀ ਕਿਤੇ ਕ੍ਰਾਈਮ ਨੂੰ ਜਿਉਂਦਾ ਤਾਂ ਨਹੀਂ ਰੱਖਿਆ ਜਾਂਦਾ। ਉਹ ਕਈ ਤਾਂ ਐਵੇਂ ਖਾਮ ਖਾ ਦਾ ਗੁੱਸਾ ਜੱਜਸ ਤੇ ਕੱਢਦੇ ਰਹੇ। ਉਹ ਜੱਜ ਭਾਈ ਸਿਆਣੇ ਹੁੰਦੇ ਆਮ ਲੋਕਾਂ ਨਾਲੋਂ, ਚਲੋ ਜੱਜ ਪੱਖਪਾਤ ਕਰ ਜਾਂਦੇ ਹੋਣਗੇ, ਮੈਨੂੰ ਮੈਂ ਇਹ ਨਹੀਂ ਕਹਿ ਸਕਦਾ ਗਾ, ਹੈਨਾ। ਕਈ ਜੱਜਸ ਦੇ ਤਵਾ ਲਾਈ ਜਾਂਦੇ ਬੈਠੇ, ਉਹ ਫਿਰ ਵੀ ਜੱਜ ਸਾਹਿਬ ਨਾ ਜੱਜ ਸਾਹਿਬ ਹੁੰਦੇ ਨੇ, ਕਿਤੇ ਨਾ ਕਿਤੇ ਫਿਰ ਵੀ ਉਹ ਸਿਆਣੇ ਫੈਸਲੇ ਕਰ ਜਾਂਦੇ ਆ। ਠੀਕ ਹੈ, ਕਈ ਵਾਰੀ ਸਿਸਟਮ ਦੇ ਪ੍ਰਭਾਵ ਅਧੀਨ ਕੋਈ, ਪਰ ਇੱਥੇ ਫਿਰ ਵੀ ਇੱਥੇ ਉਹ ਨਹੀਂ ਹੈਗਾ ਹਾਲ ਬਈ 40 ਸਾਲਾਂ ਬਾਅਦ ਇਨਸਾਫ਼ ਮਿਲੇ। ਡਿਲੇ ਹੁੰਦਾ ਇਨਸਾਫ਼। ਮੈਨੂੰ ਇਹ ਵੀ ਪਤਾ ਵੀ ਇੱਥੇ ਲਾਇਰਸ ਨੇ ਜਿਹੜੇ, ਉਹ ਵੀ ਕਈ ਠੱਗੀ ਠੁੱਗੀ ਮਾਰਦੇ ਨੇ ਲੋਕਾਂ ਨਾਲ। ਇਹ ਨਹੀਂ ਹੈਗਾ ਵੀ ਜਿਹੜਾ ਪੂਰਾ ਪਾਰਦਰਸ਼ੀ ਸਿਸਟਮ ਆ। ਜੱਜ ਸਾਹਿਬ ਨੇ ਤਾਂ ਭਾਈ ਜਿਹੜੇ ਲਾਇਰਸ ਦੇ ਰਾਹੀਂ ਗਏ ਹੋਏ ਪੇਪਰ ਆ ਉਹਨਾਂ ਦੇ ਆਧਾਰ ਦੇ ਉੱਤੇ ਫੈਸਲਾ ਕਰਨਾ, ਤੁਸੀਂ ਆਪਣੇ ਕੇਸ ਆਪ ਲੜ ਸਕਦੇ ਹੋ। ਪਰ ਫਿਰ ਵੀ ਕਹਿ ਦਈਏ ਮਾੜਾ ਮੋਟਾ ਇਨਸਾਫ਼ ਨਾਂ ਦੀ ਚੀਜ਼ ਇੱਥੇ ਹੈਗੀ ਆ, ਪੂਰੀ ਤਾਂ ਨਹੀਂ ਮੈਂ ਕਹਿ ਸਕਦਾ। ਉਹ ਇਸ ਕਰਕੇ ਨਹੀਂ ਕਹਿੰਦਾ, ਤੁਹਾਡੇ ਪੈਸੇ ਜੇ ਕਿਸੇ ਨੇ ਦੱਬ ਲਏ ਨਾ 5-4 ਲੱਖ, ਤੇ ਤੁਸੀਂ ਕੋਰਟ ਦੇ ਵਿੱਚੋਂ ਤੁਹਾਡੇ ਕੋਲ ਸਾਰੇ ਪਰੂਫ ਹੋਣ ਦੇ ਬਾਵਜੂਦ ਵੀ ਤੁਸੀਂ 20-25 ਸਾਲਾਂ ਦੇ ਵਿੱਚ ਫਿਊਨਰਲ ਹੋਮ ਚ ਪਹੁੰਚੋਗੇ, ਤੁਹਾਡੇ ਪੈਸੇ ਵਾਪਸ ਹੋਣ ਦੀ ਪੋਸੀਬਿਲਿਟੀ ਬਹੁਤ ਘੱਟ ਆ। ਤੁਹਾਡੇ ਪੈਸੇ ਹੋਣ ਦੇ ਇੱਥੇ ਇੰਨੇ ਮਿਲੀਅਨ ਡਾਲਰ ਦਾ ਸੋਨਾ ਚੋਰੀ ਹੋ ਗਿਆ ਜੀ, ਮਿਲਿਆ, ਦੋਸ਼ੀ ਲੱਭ ਲੈ, ਸੋਨੇ ਦੀ ਬਰਾਮਦਗੀ ਹੋਈ, ਧੱਕਾ ਇੱਥੇ ਵੀ ਬਹੁਤ ਹੈਗਾ, ਹੈਨਾ। ਇੱਥੇ ਤੁਹਾਨੂੰ ਕੋਈ ਧਮਕੀ ਦੇ ਦਿੰਦਾ, ਤੁਸੀਂ ਪੁਲਿਸ ਵਾਲਿਆਂ ਕੋਲ ਜਾਓ, ਤੁਹਾਡਾ ਬਲੱਡ ਪ੍ਰੈਸ਼ਰ ਕਦੇ ਘਟਦਾ ਕਦੇ ਵੱਧਦਾ, ਪੁਲਿਸ ਵਾਲੇ ਕਹਿਣਗੇ ਆਰਾਮ ਨਾਲ ਬੈਠਾ ਰਹੇ, ਪੁਲਿਸ ਵਾਲੇ ਕਈ ਕਹਿੰਦੇ ਆਪਣੇ ਘਰ ਹੀ ਨਾ ਜਾਈ ਤੂੰ। ਚਲੋ ਫੇਰ ਗੱਲਾਂ ਨੇ, ਇਹ ਗੱਲਾਂ ਨਾ ਹੋਰ ਨੇ, ਹੋਰ ਪਾਸੇ ਨਾ ਤੁਰ ਜਾਣ, ਪਰ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਸੀਗਾ ਵੀ ਵੋਟਾਂ ਵਾਟਾਂ ਤੇ ਚੋਣਾਂ ਚੜ੍ਹਨ ਵਾਲੇ ਮਸਲੇ ਦੇ ਵਿੱਚ ਨਾ, ਠੀਕ ਆ ਚੋਣਾਂ ਹੋ ਗਈਆਂ ਠੀਕ ਆ, ਤੇ ਪਰ ਸਰਕਾਰਾਂ ਤੋਂ ਇੰਨੀ ਜ਼ਿਆਦਾ ਤੁਸੀਂ ਝਾਕ ਰੱਖਦੇ ਹੋ ਨਾ ਜਿਹੜੀ, ਉਹ ਵੀ ਇੰਨੀ ਓਵਰ ਡਿਪੈਂਡੈਂਸ ਆ ਇਹ, ਹੈਨਾ। ਇੰਨੀ ਜ਼ਿਆਦਾ ਵੀ ਨਹੀਂ ਝਾਕ ਰੱਖਣੀ ਚਾਹੀਦੀ, ਆਪਣੀ ਜ਼ਿੰਦਗੀ ਨੂੰ ਆਪ ਪਲੈਨ ਕਰਨਾ, ਕੰਮਕਾਰ ਕਰਨਾ 8-10 ਘੰਟੇ ਦੱਬ ਕੇ ਸਰੀਰ ਤੋਂ ਕੰਮ ਲੈਣਾ, ਤੇ ਹਮੇਸ਼ਾ ਮਿਹਨਤ ਕਸ਼ ਲੋਕਾਂ ਦੇ ਹੱਕ ਦੇ ਵਿੱਚ ਖੜਨਾ, ਭਾਵੇਂ ਸਰਕਾਰ ਉਲਟ ਵੀ ਫੈਸਲੇ ਲੈ ਲੇ। ਜਿਹੜਾ ਕਿਰਤੀ ਬੰਦਾ, ਮਿਹਨਤੀ ਬੰਦਾ, ਹੱਥਾਂ ਨਾਲ ਕੰਮ ਕਰਦਾ, ਦਿਮਾਗ ਨਾਲ ਕੰਮ ਕਰਦਾ, ਉਸ ਦੇ ਹੱਕ ਦੇ ਵਿੱਚ ਸਟੈਂਡ ਲੈਣਾ, ਇਹ ਆਮ ਬੰਦੇ ਦਾ ਫਰਜ਼ ਹੋਣਾ ਚਾਹੀਦਾ। ਕਈ ਵਾਰੀ ਸਰਕਾਰਾਂ ਦੇ ਫੈਸਲੇ ਇਸ ਤੋਂ ਉਲਟ ਜਾਂਦੇ ਨੇ। ਕਈ ਵਾਰੀ ਮੈਂ ਬਹੁਤੀ ਵਾਰੀ ਕਹਿੰਦਾ 50% ਕੈਨੇਡੀਅਨਸ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ, ਤੁਹਾਨੂੰ ਪਤਾ ਉਹਨਾਂ ਦੀ ਜ਼ਿੰਦਗੀ ਔਖੀ ਆ, ਕਾਫੀ ਔਖੀ ਆ, ਲੋਕ ਕਾਫੀ ਔਖੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਚੰਗੀ ਗੱਲ ਆ ਜੇ ਸਰਕਾਰਾਂ ਚੰਗਾ ਮਾਹੌਲ ਮਤਲਬ ਸਿਰਜਣ ਆਉਣ ਵਾਲੇ ਟਾਈਮ ਦੇ ਵਿੱਚ, ਤੇ ਫਿਰ ਤਾਂ ਠੀਕ ਆ ਗੱਲ, ਪਰ ਉਹ ਭਰੋਸਾ ਬਹੁਤਾ ਰੱਖਣਾ ਨਹੀਂ ਚਾਹੀਦਾ ਦੋਸਤੋ, ਕਿਉਂਕਿ ਕ੍ਰਾਈਸਿਸ ਦਾ ਜਿਹੜੇ ਕ੍ਰਾਈਸਿਸ ਦੇ ਵਿੱਚ ਅਸੀਂ ਲੰਘ ਰਹੇ ਹਾਂ ਕੈਨੇਡਾ ਦੇ ਵਿੱਚ, ਕੈਨੇਡਾ 'ਚ ਪੈਦਾ ਨਹੀਂ ਹੋਇਆ, ਓਵਰਆਲ ਵਰਲਡ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ, ਜਿਹੜੇ ਸਿਸਟਮ 'ਚ ਅਸੀਂ ਰਹਿ ਰਹੇ ਹਾਂ, ਉਸ ਕ੍ਰਾਈਸਿਸ ਦਾ ਇੱਕ ਸਿਮਟਮ ਆ ਇਹ। ਆਉਣ ਵਾਲੀਆਂ ਜੰਗਾਂ ਜਿਹੜੀਆਂ ਉਸ ਹਿਸਾਬ ਨਾਲ ਸ਼ਾਇਦ ਨਾ ਲੜੀਆਂ ਜਾਣ, ਪਰ ਟ੍ਰੇਡ ਵਾਰਸ, ਟੈਰਿਫਸ ਲੱਗਣੇ, ਆਰਥਿਕ ਜੰਗ ਹੋਣੀ, ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ। ਜਿਵੇਂ ਬੰਦੇ ਨੂੰ ਆਪਣੀ ਲਾਈਫ ਪਲਾਨ ਕਰਨੀ ਚਾਹੀਦੀ, ਐਵੇਂ ਦੇਸ਼ਾਂ ਨੂੰ ਵੀ ਆਪਣੀ ਜਿਹੜੀ ਨੀਤੀ ਆ ਉਹ ਪਲਾਨ ਕਰਕੇ, ਜਿਹੜੇ ਦੇਸ਼ ਚੱਲਣਗੇ ਉਹ ਤਾਂ ਸਫਲ ਹੋਣਗੇ, ਤੇ ਨਹੀਂ ਤਾਂ ਬਸ ਠੀਕ ਠਾਕ ਹੀ ਆ ਜੀ। ਅੱਜ ਚੰਗੀ ਗੱਲ ਕਿਉਂ ਹੈ, ਅੱਜ ਬੜਾ ਸੋਹਣਾ ਦਿਨ ਆ, ਮੇ ਡੇ, 1 ਮਈ ਦਾ ਦਿਨ, ਇੰਟਰਨੈਸ਼ਨਲ ਵਰਕਰਸ ਡੇ। ਦੁਨੀਆਂ ਦੇ ਵਿੱਚ ਜਿੰਨਾ ਵੀ ਕੁਛ ਆਲੇ ਦੁਆਲੇ ਸਿਰਜਿਆ ਗਿਆ, ਜਿੰਨੀਆਂ ਵੀ ਸਹੂਲਤਾਂ ਨੇ, ਜਿਹਦਾ ਅਸੀਂ ਆਨੰਦ ਮਾਣ ਰਹੇ ਹਾਂ, ਭਾਵੇਂ ਬੋਲਣ ਦੀ ਆਜ਼ਾਦੀ ਹੋਵੇ, ਭਾਵੇਂ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਗੱਲ ਹੋਵੇ, ਭਾਵੇਂ 8 ਘੰਟੇ ਕੰਮ ਕਰਨ ਦੀ ਗੱਲ ਹੋਵੇ, ਭਾਵੇਂ ਯੂਨੀਅਨ ਬਣਾਉਣ ਦਾ ਹੱਕ ਹੋਵੇ, ਚਾਹੇ ਹੈਲਥ ਕੇਅਰ ਫੈਸਿਲਿਟੀਜ਼ ਹੋਣ, ਚਾਹੇ ਬੁਢਾਪਾ ਪੈਨਸ਼ਨ ਹੋਣ, ਸੋਸ਼ਲ ਸਿਕਿਉਰਿਟੀ ਦੀ ਗੱਲ ਹੋਵੇ, ਇਹ ਸਾਡੇ ਤੋਂ ਪਹਿਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੇ ਲੜ ਲੜ ਕੇ ਸਾਨੂੰ ਲੈ ਕੇ ਦਿੱਤਾ। ਕਿਸੇ ਨੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਸਰਕਾਰ ਨੇ ਕਿਸੇ ਨੇ ਉਹਨਾਂ ਨੂੰ ਕੋਈ ਲੰਚ ਡਿਨਰ ਤੇ ਬੁਲਾ ਕੇ ਪੈਕੇਜ ਨਹੀਂ ਦਿੱਤੇ, ਉਹ ਆਪਣੇ ਬਲਬੂਤੇ ਲੜੇ ਨੇ ਤੇ ਉਹਨਾਂ ਕਰਕੇ ਸਾਨੂੰ ਇਹ ਸਾਰਾ ਕੁਝ ਮਿਲਿਆ। ਅਲਟੀਮੇਟਲੀ ਆਲੇ ਦੁਆਲੇ ਜਿੰਨਾ ਵੀ ਕੁਛ ਦੇਖਦੇ ਹੋ ਤੁਸੀਂ, ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ ਇਮਾਰਤਾਂ, ਕਾਰਾਂ, ਰਾਕੇਟ, ਜਿੰਨੀ ਵੀ ਰਿਸਰਚ ਹੋਈ ਹੈ ਮੈਡੀਕਲ ਵਿਗਿਆਨ ਦੇ ਵਿੱਚ, ਮਾਈਨਿੰਗ ਦੇ ਖੇਤਰ ਦੇ ਵਿੱਚ, ਐਜੂਕੇਸ਼ਨ 'ਚ, ਜਿੱਥੇ ਵੀ ਜਿੰਨਾ ਵੀ ਵਾਧਾ ਹੋਇਆ ਸਭ ਮਨੁੱਖੀ ਦਿਮਾਗ ਅਤੇ ਮਨੁੱਖ ਦੇ ਹੱਥਾਂ ਦੀ ਕਿਰਤ ਆ, ਕੰਮ ਕਰਨ ਵਾਲੇ ਲੋਕਾਂ ਨੇ ਕੀਤਾ। ਇਸ ਕਰਕੇ ਜਿਹੜਾ ਮੇ ਡੇ ਹੈ, ਮਈ ਦਾ ਦਿਨ, ਇਹ ਕੰਮ ਕਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਦਾ ਦਿਨ ਆ। ਵਰਕਰਸ ਨੇ ਇਕੱਠੇ ਹੋ ਕੇ ਜਿੱਥੇ ਸੰਘਰਸ਼ ਲੜਿਆ, ਪ੍ਰਾਪਤੀ ਕੀਤੀ ਆ, ਉਹਨਾਂ ਨੂੰ ਐਪਰੀਸ਼ੀਏਟ ਕਰਨ ਦਾ ਦੇਣਾ। ਉਹਨਾਂ ਨੂੰ ਵਰਕਰਸ ਦੇ ਲੀਡਰਸ ਨੇ ਜਿਹੜੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਦੇਣਾ। ਮੈਂ ਇਸ ਕਰਕੇ ਕਿਹਾ ਸੀ ਵੀ ਸਰਕਾਰਾਂ ਜਿਹੜੀਆਂ ਕਦੇ ਸਹੀ ਕੰਮ ਨਹੀਂ ਕਰਦਾ। ਮੋਸਟ ਆਫ ਦਾ ਗਵਰਨਮੈਂਟਸ ਇਨ ਦਾ ਵਰਲਡ, ਉਹ ਵਰਕਰਸ ਦੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ। ਉਹ 5-7% ਜਿਹੜੇ ਲੋਕ ਨੇ ਨਾ, ਜਿਹੜੇ ਕਹਿੰਦੇ ਜੀ ਸਾਡੀ ਦੇਣ ਆ, ਅਸੀਂ ਡਿਵੈਲਪ ਕਰ ਰਹੇ ਹਾਂ ਜੀ, ਕਾਰਪੋਰੇਟ ਵਰਲਡ, ਉਹਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀਆਂ ਨੇ। ਇਸ ਕਰਕੇ ਟੇਢੇ ਮੇਢੇ ਤਰੀਕੇ ਦੇ ਨਾਲ ਨਾ ਬਹੁਤੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀ ਇੰਟੈਂਸ਼ਨ ਹੁੰਦੀ ਹੈ, ਕਿਉਂਕਿ ਉਹ ਉਹਨਾਂ ਦੀ ਦੇਖ ਰੇਖ ਨਾ ਜਿਹੜੇ ਉਹ ਲੋਕ ਕਰ ਰਹੇ ਹੁੰਦੇ ਨੇ, ਕਾਰਪੋਰੇਟ ਵਰਲਡ ਕਰ ਰਿਹਾ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਸਰਕਾਰਾਂ ਜਿਹੜੀਆਂ ਆਮ ਲੋਕਾਂ ਦਾ ਫਾਇਦਾ ਫੁਦਾ ਨਹੀਂ ਕਰਦੀਆਂ, ਉਹਨਾਂ ਦਾ ਫਾਇਦਾ ਜ਼ਿਆਦਾ ਕਰਦੀਆਂ। ਤੇ ਮੇਰੇ ਕੋਲ ਤੱਥ ਨੇ, ਮੈਂ ਐਵੇਂ ਨਹੀਂ ਬੋਲ ਰਿਹਾ। ਕੋਵਿਡ ਦੇ ਵਿੱਚ ਆਮ ਲੋਕ ਪਰੇਸ਼ਾਨ ਹੋਏ, ਪਰ ਜਿਹੜੇ ਵੱਡੇ ਗਰੀਡੀ ਕਾਰਪੋਰੇਟ ਸੀ, ਇਹਨਾਂ ਨੇ ਮਣਾ ਮੂਹੀ ਪੈਸਾ ਕਮਾਇਆ। ਜਿੰਨੇ ਵੀ ਰਿਸੈਸ਼ਨ ਆਏ, ਆਮ ਲੋਕ ਪਰੇਸ਼ਾਨ ਹੋਏ, ਆਮ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਔਖੀ ਹੋਈ ਜਿਉਣੀ, ਇਹਨਾਂ ਨੇ ਮਣਾ ਮੂਹੀ ਪੈਸਾ ਕਮਾਇਆ। ਜਦੋਂ ਇਹ ਸੰਕਟ ਦੇ ਵਿੱਚ ਫਸ ਜਾਂਦੇ ਨੇ, ਫਿਰ ਇਹ ਕਿਤੇ ਨਾ ਕਿਤੇ ਲੜਾਈ ਲਵਾ ਦਿੰਦੇ ਨੇ। ਜਦੋਂ ਇਹ ਸੰਕਟ 'ਚ ਫਸਦੇ ਨੇ, ਸਰਕਾਰਾਂ ਇਹਨਾਂ ਨੂੰ ਪੈਕੇਜ ਦੇ ਦਿੰਦੀਆਂ ਨੇ, ਸਰਕਾਰਾਂ ਕੋਈ ਪਾਲਿਸੀ ਲੈ ਕੇ ਆਉਂਦੀਆਂ ਨੇ, ਉਹਦੇ ਨਾਲ ਇਨਫਲੇਸ਼ਨ ਵੱਧਦੀ ਹੈ, ਉਹਦੇ ਨਾਲ ਆਮ ਲੋਕਾਂ ਦਾ ਕਮਾਇਆ ਹੋਇਆ ਪੈਸਾ ਫਿਰ ਇਹਨਾਂ ਦੀ ਜੇਬਾਂ ਜਾਂਦਾ। ਇਸ ਕਰਕੇ ਇਹ ਅਮੀਰ ਹੀ ਹੋਈ ਜਾਂਦੇ ਨੇ, ਇਹਨਾਂ ਦੇ ਹੱਥਾਂ ਦੇ ਵਿੱਚ ਪੈਸਾ ਕੇਂਦਰਿਤ ਹੋਈ ਜਾਂਦਾ। ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨਾ, ਉਹ ਮੈਨੂੰ ਲੱਗਦਾ ਬਸ ਉਹ ਇਹਨਾਂ ਤੋਂ ਪਾਸੇ ਨਹੀਂ ਜਾ ਸਕਦੀਆਂ। ਅੱਜ ਸਾਡਾ ਸਮਾਜ ਜਿੱਥੇ ਚਲਿਆ ਗਿਆ ਨਾ, ਦੇਖੋ ਵਰਕਰਸ ਡੇ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਵੀ ਉਹ ਸਮਾਜ ਜਿੱਥੇ ਕੰਮ ਕਰਨ ਵਾਲੇ ਲੋਕਾਂ ਦੀ ਪੁੱਗਤ ਹੋਵੇ, ਅਹਿਮੀਅਤ ਹੋਵੇ, ਉਹਨਾਂ ਦੀ ਸੁਣੀ ਜਾਵੇ, ਇਹ ਜਿਹਾ ਸਮਾਜ ਹੋਣਾ ਚਾਹੀਦਾ। ਯੂਨੀਅਨ ਬਣਾਉਣ ਦਾ ਹੱਕ, ਬੋਲਣ ਦਾ ਹੱਕ, ਇੱਥੇ ਬੋਲਣ ਦਾ ਹੱਕ ਤਾਂ ਹੈਗਾ, ਪਰ ਬੋਲੀ ਜਾਓ ਸਾਰਾ ਦਿਨ, ਬੋਲਣ ਨਾਲ ਕੋਈ ਮਸਲਾ ਨਹੀਂ ਹੱਲ ਹੁੰਦਾ। ਇਹੀ ਇਸ ਸਿਸਟਮ ਦਾ ਨਾ ਇੱਕ ਵੱਡੀ ਕਮਜ਼ੋਰੀ ਆ ਵੀ ਬੋਲੀ ਜਾਓ ਤੁਸੀਂ, ਸਵੇਰ ਬੋਲਣ ਦੀ ਆਜ਼ਾਦੀ ਆ, ਬੋਲਣ ਦੀ ਆਜ਼ਾਦੀ ਹੈਗੀ ਆ, ਪਰ ਪ੍ਰੋਬਲਮ ਇਹ ਆ ਬੋਲਣ ਦੀ ਆਜ਼ਾਦੀ, ਬੋਲਣ ਦੀ ਜਿਹੜੀ ਡਿਸਕਸ਼ਨ ਆ ਨਾ, ਇੱਕ ਖਾਸ ਕਿਸਮ ਦਾ ਬੰਦੇਜ ਆ ਉਹਦੇ ਤੇ, ਇੱਕ ਖਾਸ ਕਿਸਮ ਦੀ ਬਾਉਂਡਰੀ ਲਾਈਨ ਖਿੱਚੀ ਹੋਈ ਆ ਵੀ ਜਿੰਨੀ ਮਰਜ਼ੀ ਤੁਸੀਂ ਐਂ ਲੱਗੋ ਵੀ ਇੰਨੀ ਡਿਸਕਸ਼ਨ ਹੋ ਰਹੀ ਆ, ਪਰ ਉਹ ਡਿਸਕਸ਼ਨ ਇੱਕ ਪਰਟੀਕੁਲਰਲੀ ਸਟ੍ਰਿੰਗਸ ਦੇ ਵਿੱਚ ਬੱਝੀ ਹੋਈ ਡਿਸਕਸ਼ਨ ਆ, ਉਸ ਤੋਂ ਬਾਹਰ ਨਹੀਂ ਜਾ ਸਕਦੀ। ਇਸੇ ਕਰਕੇ ਸਮਾਜ ਦਾ ਕੁਝ ਬਣਦਾ ਨਹੀਂ। ਤੁਸੀਂ ਅੱਜ ਤੋਂ 25-30 ਸਾਲਾਂ ਦੇ ਵਿੱਚ ਦੇਖੋ, ਪਹਿਲੀਆਂ ਤਾਂ 100 ਸਾਲਾਂ 'ਚ ਤੁਸੀਂ ਸ਼ਿਕਾਗੋ ਸਟਰਗਲ ਤੋਂ ਬਾਅਦ ਜਿਹੜੀ ਵਰਕਰਸ ਦੀ ਮੂਵਮੈਂਟ ਬਹੁਤ ਤੇਜ਼ ਹੋਈ ਸੀ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਆ, ਪਰ ਪਿਛਲੇ 25-30 ਸਾਲਾਂ ਦੇ ਵਿੱਚ ਵਰਕਰਸ ਨੇ ਕੀ ਕੁਛ ਗੁਆਇਆ, ਪ੍ਰਾਪਤ ਕੀ ਕੁਛ ਕੀਤਾ। ਮੈਨੂੰ ਪਤਾ ਮੇਰੇ ਪ੍ਰੋਗਰਾਮ ਤੋਂ ਬਹੁਤ ਲੋਕਾਂ ਨੇ ਚਿੜਨਾ। ਉਹ ਕਹੀ ਜਾਂਦੇ ਆ ਜੀ, ਕਹਿੰਦੇ ਲਓ ਇੱਥੇ ਤਾਂ ਸਟਰਗਲ ਕਰਨ ਦੀ ਲੋੜ ਹੀ ਨਹੀਂ, ਇੱਥੇ ਤਾਂ ਬੁਢਾਪਾ ਪੈਨਸ਼ਨ ਆ ਸਾਰਿਆਂ ਨੂੰ, ਸੋਸ਼ਲ ਸਿਕਿਉਰਿਟੀ ਆ, ਬੱਚਿਆਂ ਦੀ ਐਜੂਕੇਸ਼ਨ ਫ੍ਰੀ ਆ। ਇਹ ਲੱਗਦਾ ਨਾ ਤੁਹਾਨੂੰ ਫ੍ਰੀ ਆ, ਪਾੜਾ ਕਿੰਨਾ। ਇੱਕ ਪਾਸੇ ਪ੍ਰਾਈਵੇਟ ਸਕੂਲਸ ਨੇ ਜਿਹੜੇ ਅਫੋਰਡ ਕਰ ਸਕਦੇ ਆ, ਉਹ ਸਾਲ ਦਾ 20-25,000-50,000 ਦੇ, ਉਹਨਾਂ ਬੱਚਿਆਂ ਦੀ ਪੜ੍ਹਾਈ ਹੋਰ ਆ। ਮੈਨੂੰ ਕੋਈ ਚਿੜ ਨਹੀਂ ਹੈ, ਮੈਂ ਤਾਂ ਕਹਿੰਦਾ ਤੁਹਾਡੇ ਬੱਚੇ ਵੀ ਸਾਰਿਆਂ ਦੇ ਬੱਚੇ ਉੱਥੇ ਪੜ੍ਹਨ, ਸਾਰਿਆਂ ਲਈ ਐਜੂਕੇਸ਼ਨ ਦੇ ਬਰਾਬਰ ਮੌਕੇ, ਅੱਗੇ ਵਧਣ ਦੇ ਬਰਾਬਰ ਮੌਕੇ, ਪਰ ਅੱਗੇ ਵਧਣ ਦੇ ਬਰਾਬਰ ਮੌਕੇ ਹੈ ਨਹੀਂ। 5-7% 10% ਆ ਜਿਹੜੇ, ਉਹਨਾਂ ਦੀ ਵਿਦਿਆ ਹੋਰ ਤਰ੍ਹਾਂ ਦੀ ਆ, 80% ਲੋਕਾਂ ਦੀ ਵਿਦਿਆ ਹੋਰ ਤਰ੍ਹਾਂ ਦੀ ਆ, ਇਹ ਸਾਰੇ ਦੇਸ਼ਾਂ 'ਚ ਹੀ ਆ। ਜਿਹੜਾ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਸਾਨੂੰ, ਵਰਕਿੰਗ ਕਲਾਸ ਨੇ ਸਾਨੂੰ ਲੈ ਕੇ ਦਿੱਤਾ ਵੀ ਜਦੋਂ ਬੰਦੇ ਦਾ ਸਰੀਰ ਨਿਕੰਮਾ ਹੋ ਜਾਵੇ, 60-65 ਸਾਲ ਤੋਂ ਬਾਅਦ ਪੈਨਸ਼ਨ, ਬੰਦੇ ਨੂੰ ਬੈਨੀਫਿਟਸ ਹੋਣੇ ਚਾਹੀਦੇ ਆ, ਉਹ ਹੈਗੇ ਨੇ ਪਰ ਉਹ ਲਗਾਤਾਰ ਘੱਟ ਰਹੇ ਨੇ। ਬੰਦਾ ਸਾਰੀ ਉਮਰ ਜੋੜਦਾ ਰਹਿੰਦਾ, ਆ ਜੀ ਮੈਂ ਇੱਥੇ ਫੰਡ ਜੋੜੇ ਆ, ਇੱਥੇ ਜੋੜੇ ਆ, ਉਸ ਤੋਂ ਬਾਅਦ ਪਤਾ ਲੱਗਦਾ ਜਿਹੜੇ ਜੋੜੇ ਹੋਏ ਫੰਡਸ ਆ ਉਹਦਾ ਪਟਾਕਾ ਪੈ ਗਿਆ, ਉਹ ਤਾਂ ਜੀ ਉਹ ਤਾਂ ਫੰਡਸ ਹੀ ਘੱਟ ਗਏ ਕਿਉਂਕਿ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਆ ਨਾ। ਬੁੜਾ ਹੋਇਆ ਬੰਦਾ ਨਾ ਉਹ ਲੜਨ ਜੋਗਾ ਨਾ ਕੁਛ ਕਰਨ ਜੋਗਾ, ਉਹਦੀ ਜੋੜੀ ਹੋਈ ਮਾਇਆ। ਯੂਰਪ ਦੇ ਵਿੱਚ ਇਸ ਤਰ੍ਹਾਂ ਹੋਇਆ ਜੀ, ਬਹੁਤ ਸਾਰੇ ਫੰਡਸ ਆ ਜਿਹੜੇ ਬੁਢਾਪਾ ਪੈਨਸ਼ਨ ਆ, ਜਿਹੜੇ ਬੰਦੇ ਨੇ ਸਾਰੀ ਉਮਰ ਬੜੀ ਬਹੁਤ ਸੋਸਾਇਟੀ ਲਈ ਕੰਟਰੀਬਿਊਟ ਕੀਤਾ, ਟੈਕਸ ਪੇ ਕੀਤਾ, ਸਾਰਾ ਕੁਛ ਕੀਤਾ, ਗਈ ਉਹਦੀ ਕਮਾਈ। ਕੱਲੀ ਕੱਲੀ ਗੱਲ ਤੇ ਡਿਸਕਸ਼ਨ ਹੋ ਸਕਦੀ ਹੈ, ਹੌਲੀ 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 ਉਹ ਜਿਹੜੇ ਬੈਨੀਫਿਟ ਸਾਡੇ ਤੋਂ ਪਹਿਲੀਆਂ ਜਨਰੇਸ਼ਨ ਨੇ ਵਰਕਿੰਗ ਕਲਾਸ ਨੇ ਲੈ ਕੇ ਦਿੱਤੇ ਸੀ ਸੰਘਰਸ਼ ਕਰਕੇ, ਵਨ ਬਾਈ ਵਨ ਥੋਥੋਂ ਖੋਏ ਜਾ ਰਹੇ ਨੇ। ਤੁਸੀਂ ਕਹੋਗੇ ਜੀ ਐਜੂਕੇਸ਼ਨ ਫਰੀ ਹੈ, ਮਾਫੀ ਚਾਹੁੰਦਾ ਦੋਸਤੋ, ਆ ਸੜੀ ਬੁਝੀ ਐਜੂਕੇਸ਼ਨ ਆ ਜਿਹੜੀ ਜਿਹੜੀ ਆਪਣੇ ਜਵਾਕਾਂ ਨੂੰ ਦਿੱਤੀ ਜਾਂਦੀ ਹੈ ਨਾ, 10 ਸਾਲ ਤੱਕ, 10ਵੀਂ ਕਲਾਸ ਤੱਕ। ਤੁਸੀਂ ਕੰਮ ਚ ਰੁੱਝੇ ਰਹਿੰਦੇ ਹੋ, ਵਰਕਿੰਗ ਕਲਾਸ ਮਾਂ ਪਿਓ ਕੰਮ ਚ ਰੁੱਝੇ ਹੋਏ ਆ, ਜਿਹੜੀ ਬੱਚੇ ਦੀ ਸਿੱਖਣ ਦੀ ਪੜ੍ਹਨ ਲਿਖਣ ਦੀ ਉਮਰ ਹੁੰਦੀ ਆ ਜੀ, ਜਿਹੜੀ ਬੇਸ ਬਣਦੀ ਆ, ਜਿਹੜੀ ਉਮਰ ਦੇ ਵਿੱਚ ਜਿਵੇਂ ਕਹਿ ਦਈਏ ਜੀ ਬਿਲਡਿੰਗ ਬਣਨੀ ਆ ਤੇ ਉਹਦੀ ਫਾਊਂਡੇਸ਼ਨ ਬਣਨੀ ਆ, ਉਹ ਸਰਕਾਰੀ ਸਕੂਲਾਂ ਚ ਸਿਖਾਈ ਕੁਛ ਨਹੀਂ ਜਾਂਦਾ ਗਾ। ਵੱਡੇ ਵੱਡੇ ਬੋਰਡ ਬਣੇ ਆ, ਤਨਖਾਹਾਂ ਲਈ ਜਾਂਦੇ ਆ, ਟੀਚਰ ਦੀਆਂ ਉਹ ਵੀ ਖਾਲੀ ਪਈਆਂ ਨੇ, ਜਿਹੜੀਆਂ ਮਤਲਬ ਵੈਕੈਂਸੀਜ਼ ਬਹੁਤ ਪਈਆਂ ਨੇ, ਐਜੂਕੇਸ਼ਨ ਦਾ ਸਿਸਟਮ ਉਹਨਾਂ ਨੂੰ ਅਲਾਓ ਹੀ ਨਹੀਂ ਕਰਦਾ ਸਿੱਖਣ ਲਈ ਕੁਛ। ਇੱਥੇ ਮੈਂ ਤਾਂ ਕਹਿੰਦਾ ਵੀ ਜਿਹੜੇ ਬੱਚੇ ਜਾਂ ਜਿਨ੍ਹਾਂ ਦੇ ਮਾਂ ਪਿਓ ਆਪ ਹਿੰਮਤ ਕਰਕੇ ਬੱਚੇ ਨੂੰ ਕੁਛ ਸਿਖਾ ਜਾਂਦੇ ਨੇ, ਬੱਚੇ ਆਪਣੀ ਹਿੰਮਤ ਨਾਲ ਸਿੱਖ ਜਾਂਦੇ ਨੇ, ਬਸ ਉਹੀ ਅੱਗੇ ਵੱਧਦੇ ਨੇ, ਉਹ ਵੀ ਅੱਗੇ ਵੱਧਦੇ ਨੇ। ਜੇ ਵਧੀਆ ਤੁਸੀਂ ਐਜੂਕੇਸ਼ਨ ਲੈਣੀ ਆ, ਲੱਖਾਂ ਡਾਲਰ ਦਾ ਖਰਚ ਆਉਂਦਾ, ਉਹ ਕਰਜ਼ਾ ਚੁੱਕ ਲੈਂਦੇ ਨੇ, ਕਰਜ਼ਾ ਚੁੱਕ ਕੇ ਬੰਦੇ ਬੱਚੇ ਆ ਜਿਹੜੇ ਗਾਂਹ ਜੋਬ ਨਹੀਂ ਮਿਲਦੀ ਉਹਨਾਂ ਨੂੰ, ਜੋਬ ਨਹੀਂ ਮਿਲਦੀ, ਉਹ ਕਰਜ਼ਾ ਸਿਰ ਦੇ ਉੱਤੇ ਖੜਾ ਰਹਿੰਦਾ। ਮੈਂ ਬਹੁਤ ਚੰਗੀਆਂ ਜੋਬਸ ਕਰਦੇ ਲੋਕ ਨਾ, ਫਿਰ ਜੋਬ ਜਿਹੜੀ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਆ, ਉਹ ਕਹਿੰਦੇ ਜੀ ਸਾਡਾ ਤਾਂ ਬਣਦਾ ਹੀ ਕੁਛ ਨਹੀਂ ਇੰਨੀ ਤਨਖਾਹ ਨਾਲ, ਫਿਰ ਉਹ ਬਿਜ਼ਨਸ ਕਰਨ ਲੱਗਦੇ ਨੇ, ਛੋਟੇ ਬਿਜ਼ਨਸ ਦੇ ਵਿੱਚ ਇਨਵੋਲਵ ਹੁੰਦੇ ਨੇ, ਛੋਟੇ ਬਿਜ਼ਨਸ ਨੂੰ ਵੱਡੇ ਬਿਜ਼ਨਸ ਆ ਜਿਹੜੇ ਉਹੀ ਖਾ ਜਾਂਦੇ ਆ, ਛੱਕ ਜਾਂਦੇ ਆ। ਛੋਟੇ ਸਮਾਲ ਸਕੇਲ ਬਿਜ਼ਨਸ ਦਾ ਕੀ ਹਾਲ ਆ, ਗੂਗਲ ਤੇ ਲੱਭ ਕੇ ਦੇਖੋ ਵੀ ਕਿੰਨੇ ਬਿਜ਼ਨਸ ਫਲੋਪ ਹੁੰਦੇ ਨੇ। ਮਤਲਬ ਸਟਰੋਂਗ ਫਾਊਂਡੇਸ਼ਨ ਤੇ ਆਮ ਲੋਕਾਂ ਦੇ ਜਿਹੜੇ ਸਟਰੋਂਗ ਐਜੂਕੇਸ਼ਨ ਫਾਊਂਡੇਸ਼ਨ ਤੇ ਜਿਹੜੇ ਬੱਚਿਆਂ ਨੇ ਆਪਣੀ ਜ਼ਿੰਦਗੀ ਬਣਾਉਣੀ ਸੀ ਉਹ ਗਾਇਬ ਆ। ਇਹ ਗੱਲਾਂ ਲੋਕ ਸੋਚਦੇ ਨੇ, ਮੈਂ ਇੱਥੇ ਆਪਣੇ ਕੋਲੋਂ ਗੱਲਾਂ ਬਣਾ ਕੇ ਥੋੜਾ ਛੱਡ ਰਿਹਾ, ਰੋਜ਼ ਲੋਕਾਂ ਨਾਲ ਇੰਟਰੈਕਸ਼ਨ ਹੁੰਦੀ ਆ। ਇਹ 1 ਮਈ ਦਾ ਦਿਨ ਤਾਂ 1 ਮਈ ਵਰਕਰਸ ਡੇ ਆ, ਵਰਕਰਸ ਨੇ ਆਪਣੀਆਂ ਜ਼ਿੰਦਗੀਆਂ ਬਾਰੇ, ਆਪਣੇ ਬੱਚਿਆਂ ਦੀਆਂ, ਆਪਣੇ ਪਰਿਵਾਰਾਂ ਬਾਰੇ, ਇੱਕ ਇਹੋ ਜਿਹੇ ਸਮਾਜ ਬਾਰੇ ਸੋਚਣਾ ਵੀ ਜਿਹੜਾ ਸੋਹਣਾ ਸਮਾਜ ਹੋਵੇ, ਜਿੱਥੇ ਬੰਦਾ 8 ਘੰਟੇ ਕੰਮ ਕਰੇ ਤੇ ਮਗਰੋਂ ਢੋਲੇ ਦੀਆਂ ਲਾਵੇ, ਬਸ ਖੁਸ਼ ਰਹੇ ਬੰਦਾ, ਆਨੰਦ ਮਾਣੇ, ਕੁਦਰਤ ਦੀ ਗੋਦ ਦੇ ਵਿੱਚ ਬੈਠੇ। ਇੱਥੇ ਤੁਸੀਂ ਕੁਦਰਤ ਦੀ ਗੋਦ ਦੇ, ਤੁਸੀਂ ਬਾਹਰ ਕਿਤੇ ਧੁੱਪੇ ਬੈਠ ਕੇ ਦਿਖਾਓ 5-7 ਮਿੰਟ, ਤੁਸੀਂ ਧੁੱਪੇ ਬੈਠੋਗੇ ਉਦੋਂ ਹੀ ਤੁਹਾਨੂੰ ਫਿਕਰ ਵੀ ਕੱਲ ਕੰਮ ਨਹੀਂ ਸੀ ਕੀ ਗੱਲ, ਅੱਜ ਕੰਮ ਤੋਂ ਕੋਈ ਫੋਨ ਆ ਰਿਹਾ ਕਿ ਨਹੀਂ ਆ ਰਿਹਾ। ਜੇ ਤੁਸੀਂ ਆਪ ਨਾ ਕਹੋ ਤਾਂ ਘਰ ਵਾਲੀ ਨੇ ਕਹਿ ਦੇਣਾ, ਬੱਚਿਆਂ ਨੇ ਕਹਿ ਦੇਣਾ, ਅੱਜ ਪਾਪਾ ਨਾ ਉੱਥੇ ਬੈਠੇ ਆ, ਕੀ ਗੱਲ ਅੱਜ ਕੰਮ ਨਹੀਂ ਮਿਲਿਆ। ਅੱਜ ਕੱਲ ਤਾਂ ਬਹੁਤਾ ਮਾੜਾ ਹਾਲ ਆ, ਟਰੱਕਾਂ ਵਾਲੇ ਵੀਰ ਉਹ ਵੀ ਨਿਰਾਸ਼ ਨੇ, ਫੈਕਟਰੀਆਂ ਵਾਲੇ ਵੀ ਨਿਰਾਸ਼ ਨੇ, ਉਧਰੋਂ ਜਿਵੇਂ ਜਮਦੂਤ ਦੀ ਉਹ ਹੁੰਦੀ ਆ ਨਾ, ਕਹਿੰਦੇ ਆ ਜੀ ਜਦੋਂ ਬੰਦੇ ਨੇ ਮਰਨਾ ਹੁੰਦਾ ਤੇ ਜਮਦੂਤ ਦਾ ਸੁਨੇਹਾ ਆ ਜਾਂਦਾ, ਆ ਸਾਡੇ ਸਾਊਥ ਵਾਲੇ ਪਾਸੇ ਜਿਹੜੇ ਬੈਠੇ ਨੇ ਤੁਸੀਂ ਇਹਨਾਂ ਦਾ ਕੰਪੈਰੀਜ਼ਨ ਕਰ ਲਓ, ਬਸ ਥਾਣੇਦਾਰ ਸਾਹਿਬ ਦਾ ਪਤਾ ਨਹੀਂ ਕਦੋਂ ਬਿਆਨ ਦੇ ਦੇਣਾ। ਅੱਛਾ ਦੇਖੋ ਤੁਸੀਂ ਸਾਡਾ ਸਿਸਟਮ ਵੀ, ਇੱਕ ਬੰਦੇ ਦੇ ਬਿਆਨ ਦੇਣ ਦੇ ਨਾਲ ਹੀ ਜਿਹੜੀ 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 ਸ਼ੇਅਰ ਮਾਰਕੀਟ ਆ ਲੁੜਕ ਜਾਂਦੀ ਆ, ਹੈਨਾ, ਉਹ ਇੱਕ ਬੰਦੇ ਦੇ ਬਿਆਨ ਦੇਣ ਨਾਲ ਕਿੰਨਾ ਮਤਲਬ ਡੈਲੀਕੇਟ ਸਿਸਟਮ ਆ। ਮਤਲਬ ਨਾ ਇੱਕ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਗੱਲ, ਬਈ ਕੈਪੀਟਲਿਜ਼ਮ ਸੀ ਨਾ ਜਿਹੜਾ, ਕੈਪੀਟਲਿਜ਼ਮ ਇਨੀਸ਼ੀਅਲ ਦੌਰ ਦੇ ਵਿੱਚ, ਇਨੀਸ਼ੀਅਲ ਫੇਜ਼ ਦੇ ਵਿੱਚ ਨਾ ਕੈਪੀਟਲਿਜ਼ਮ ਰੈਵੋਲੂਸ਼ਨਰੀ ਸੀ, ਬੜਾ ਚੰਗਾ ਸੋਹਣਾ ਸਿਸਟਮ, ਜਿਹੜੇ ਸਾਡੇ ਦਿਮਾਗਾਂ 'ਚ ਪੁਰਾਣੀਆਂ ਗੱਲਾਂ ਪਈਆਂ ਸੀ ਉਹਨਾਂ ਨੂੰ ਸਾਫ਼ ਕਰਤਾ। ਫਿਊਡਲਿਜ਼ਮ ਦੇ ਵਿੱਚ, ਸਲੇਵਰੀ ਦੇ ਵਿੱਚੋਂ ਅਸੀਂ ਨਿਕਲੇ, ਲੋਕਾਂ ਨੇ ਸੁੱਖ ਦਾ ਸਾਹ ਲਿਆ, ਇੰਡਸਟਰੀਅਲ ਰੈਵੋਲੂਸ਼ਨ ਆਇਆ, ਇੰਡਸਟਰੀਅਲ ਡਿਵੈਲਪਮੈਂਟ ਹੋਈ, ਨਵੇਂ ਵਿਚਾਰ ਆਏ, ਨਵੀਂ ਕਿਸਮ ਦੀਆਂ ਕਵਿਤਾਵਾਂ ਲਿਖਣੀਆਂ ਜਾਣ ਲੱਗੀਆਂ, ਇੰਡਸਟਰੀ ਚ ਕੰਮ ਹੋਣ ਲੱਗਿਆ, ਲੋਕਾਂ ਦੀ ਜ਼ਿੰਦਗੀ ਸੋਹਣੀ ਬਣੀ। ਪਰ ਕੈਪੀਟਲਿਜ਼ਮ ਉਹ ਜਿਹੜਾ ਆਪਣੀ ਚਮਕ ਸੀ ਨਾ, ਜਿਹੜੀ ਰੈਵੋਲੂਸ਼ਨਰੀ ਚੇਂਜ ਸੀ, ਜਿਹੜਾ ਉਹਦਾ ਚੰਗਾ ਪੱਖ ਸੀ, ਉਹ ਗੁਆ ਬੈਠਾ। ਹੁਣ ਕੈਪੀਟਲਿਜ਼ਮ ਚ ਆਲੇ ਦੁਆਲੇ ਕੀ ਵੇਖਦੇ ਆ? ਗਰੀਡ ਚਾਰੇ ਪਾਸੇ, ਲੁੱਟ ਲੋ, ਐਕਸਪਲੋਟੇਸ਼ਨ, ਵੀ ਜੇ ਕੋਈ ਬੰਦਾ $200 ਦਾ ਕੰਮ ਕਰਦਾ ਉਹਨੂੰ $25 ਦੇਣੇ ਆ, ਬਾਕੀ ਪ੍ਰੋਫਿਟ ਹੈ ਜੀ ਸਾਡਾ, ਤੇ ਸਰਕਾਰਾਂ ਉਹ ਪ੍ਰੋਫਿਟ ਦੀ ਗਰੰਟੀ ਕਰਦੀਆਂ, ਕਾਨੂੰਨੀ ਕਿਤਾਬਾਂ ਗਰੰਟੀ ਕਰਦੀਆਂ ਨੇ। ਨਾ ਜੀ ਨਾ, ਬਸ ਇਹ ਤਾਂ ਮਿਨੀਮਮ ਵੇਜ ਆ, ਮਿਨੀਮਮ ਵੇਜ ਦੇ ਉੱਤੇ ਭਾਵੇਂ ਬੰਦੇ ਦਾ ਢਿੱਡ ਅੱਧਾ ਭੁੱਖਾ ਰਹੇ, ਮਿਨੀਮਮ ਵੇਜ ਆ ਜੀ, ਬਸ ਸਰਕਾਰਾਂ ਨੇ ਵਧਾ ਤੇ ਇੰਨੇ ਸੈਂਟ ਤੁਹਾਡੇ। ਉੱਤੋਂ ਤੋਂ ਕਹਿਣਾ ਵੀ ਅਸੀਂ ਇਨਵਾਇਰਮੈਂਟ ਦੇ ਬਹੁਤ ਹੱਕ ਦੇ ਵਿੱਚ ਹਾਂ, ਆਪਦੇ ਦੇਸ਼ ਦੇ ਵਿੱਚ ਇਨਵਾਇਰਮੈਂਟ ਦੇ ਹੱਕ ਦੇ ਵਿੱਚ ਹਾਂ, ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਜੰਗਲਾਂ ਦੀ ਕਟਾਈ ਕਰੋ, ਸਫਾਈ ਕਰੋ। ਹੈਲਥ ਸੈਕਟਰ ਨੂੰ ਕੀ ਬਣਾਤਾ? ਵੀ 6 ਫੁੱਟ ਦਾ ਬੰਦਾ ਅੰਦਰੋਂ ਬਿਲਕੁਲ ਕੰਗਾਲ, ਕਿਸੇ ਨੂੰ ਕੈਂਸਰ ਹੋਇਆ, ਕਿਸੇ ਨੂੰ ਹੋਰ ਕੁਛ ਹੋਇਆ, ਡੇਟਾ ਹੁੰਦਾ ਵੀ 3 ਚੋਂ 2 ਬੰਦਿਆਂ ਨੂੰ ਕੈਂਸਰ ਹੋਣਾ। ਉਹ ਕਿਉਂ ਹੋਣਾ? ਉਹਦੇ ਕਾਰਨ ਕੀ ਨੇ? ਜਿਹੜਾ ਕੁਛ ਸਾਨੂੰ ਖਵਾਇਆ ਜਾ ਰਿਹਾ ਉਹਦੇ ਚ ਵੀ ਗਰੀਡ, ਹੁਣ ਬੰਦਾ ਥੋੜਾ ਖਾ ਰਿਹਾ, ਜਿਹੜਾ ਕੁਛ ਆਲੇ ਦੁਆਲੇ ਪਰੋਸਿਆ ਜਾ ਰਿਹਾ ਉਹਦੇ ਚ, ਹੈਲਥ ਕੇਅਰ ਸਿਕਨੈਸ ਕੇਅਰ ਬਣ ਗਈ ਆ, ਇਹ ਕਾਰਪੋਰੇਟ ਗਰੀਡ ਆ। ਆਮ ਬੰਦਾ ਜਿਹੜਾ ਸੋਹਣੀ ਜ਼ਿੰਦਗੀ ਆਲੇ ਦੁਆਲੇ ਗਰੀਡ ਤੋਂ ਬਿਨਾਂ ਲੱਭਦਾ ਹੀ ਕੁਛ ਨਹੀਂ। ਜਿਹੜਾ ਕੈਪੀਟਲਿਜ਼ਮ ਹੈ ਨਾ, ਕੈਪੀਟਲਿਸਟਿਕ ਸੋਸਾਇਟੀ ਦੇ ਵਿੱਚ ਤੁਸੀਂ ਕਹੋ ਜੀ ਮੈਂ ਆ ਇਕੱਲਾ ਆਏ ਆਈਸੋਲੇਟ ਹੋ ਗਏ ਜ਼ਿੰਦਗੀ ਜਿਉਣ ਨੂੰ, ਕਹਿੰਦਾ ਨਹੀਂ ਜਿਉ ਸਕਦੇ, ਕੰਮ ਸਾਰਾ ਦਿਨ ਉਹ ਕੰਮ ਚ ਬੌਂਦੜਿਆ ਹੋਇਆ ਬੰਦਾ, ਦਿਮਾਗ ਦੇ ਪਿਆ ਹੋਇਆ ਬੋਝ। 60-70% ਲੋਕ ਜਿਹੜੇ ਮੈਂਟਲ ਹੈਲਥ ਪੇਸ਼ੈਂਟਸ ਬਣੇ ਹੋਏ ਨੇ, ਜਿਹੜੇ ਸਰੀਰਕ ਤੌਰ ਤੇ ਉੱਤੋਂ ਠੀਕ ਲੱਗਦੇ ਨੇ, ਉਹਨਾਂ ਨੂੰ ਕਹਿੰਦੇ 60-70 ਸਾਲ ਦੀ ਉਮਰ ਚ ਕੈਂਸਰ ਹੋ ਜਾਣਾ। ਕਿਉਂ ਹੋ ਜਾਣਾ? ਤੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਕਦੇ? ਕਿਉਂਕਿ ਅਸੀਂ ਉਸ ਸਿਸਟਮ ਦੇ ਜਿਉਂ ਰਹੇ ਹਾਂ ਜਿੱਥੇ ਹਰ ਇੱਕ ਚੀਜ਼ ਮੁਨਾਫੇ ਤੇ ਆਧਾਰਿਤ ਆ, ਜਿੱਥੇ ਪਹਿਲਾਂ ਬੰਦੇ ਨੂੰ ਬਿਮਾਰ ਕੀਤਾ ਜਾਂਦਾ, ਜਿੱਥੇ ਪਹਿਲਾਂ ਬੰਦੇ ਤੋਂ ਨਾ ਬੰਦੇ ਨੂੰ ਗੁਲਾਮ ਬਣਾਇਆ ਜਾਂਦਾ ਚੰਗੀ ਤਰ੍ਹਾਂ। ਅੱਛਾ, ਫੇਰ ਉਹਨੂੰ ਹੌਲੀ 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 ਆਲਾ ਦੁਆਲਾ ਜਿਹੜਾ ਹੈਗਾ ਨਾ, ਉਹਨੂੰ ਆਲੇ ਦੁਆਲੇ ਨਾਲੋਂ ਆਪਣੇ ਪਰਿਵਾਰ ਨਾਲੋਂ ਵੀ ਤੋੜ ਕੇ, ਜਿਹੜਾ ਬੰਦਾ ਘਰੇ ਆਪਦੀ ਆਰਾਮ ਨਾਲ ਬੈਠਾ ਰੋਟੀ ਖਾਂਦਾ ਨਾ, ਉਹਨੂੰ ਕਹਿੰਦੇ ਨਾ ਜੀ ਨਾ, ਉਹ ਬਾਹਰ ਜਿਹੜਾ ਬਾਹਰ ਦਾ ਫੂਡ ਬਹੁਤ ਵਧੀਆ। ਉਹ ਫੂਡ ਦੇ ਵਿੱਚ ਹੌਲੀ 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 ਜਿਹੜੀ ਫੂਡ ਇੰਡਸਟਰੀ ਹੈ, ਫੂਡ ਇੰਡਸਟਰੀ ਦੇ ਵਿੱਚ ਜਿਹੜਾ ਕੁਝ ਫੂਡ ਸਾਨੂੰ ਖਵਾਇਆ ਜਾਂਦਾ ਉਹ ਵੀ ਮਾੜਾ, ਉਹਦੇ ਨਾਲ ਲੱਗਦੀਆਂ ਬਿਮਾਰੀਆਂ, ਫਿਰ ਸਾਨੂੰ ਡਾਕਟਰ ਦੇ ਭੇਜ ਦਿੱਤਾ ਜਾਂਦਾ, ਡਾਕਟਰ ਵੀ ਸਿਸਟਮ ਦਾ ਪੁਰਜਾ। ਡਾਕਟਰ ਵਿਚਾਰਾ ਕੀ ਕਰੇ? ਡਾਕਟਰ ਨੂੰ ਜਿਹੜੀਆਂ ਦਵਾਈਆਂ ਦੱਸੀਆਂ ਗਈਆਂ, ਜਿਹੜੀ ਪੜ੍ਹਾਈ ਲਿਖਾਈ ਕਰਾਈ ਗਈ ਹੈ, ਉਹਦੇ ਮੁਤਾਬਕ ਉਹਨੇ ਦਵਾਈਆਂ ਪ੍ਰਸਕ੍ਰਾਈਬ ਕਰਨੀਆਂ ਨੇ, ਉਹ ਵੀ ਦਵਾਈਆਂ ਵੇਚਣ ਵਾਲੀਆਂ ਫਾਰਮਾਸਿਟੀਕਲ ਜਿਹੜੇ ਮਾਫੀਆ ਬਣਿਆ ਹੋਇਆ ਉਸ ਤੋਂ, ਮਤਲਬ ਫੂਡ ਇੰਡਸਟਰੀ, ਫਾਰਮਾਸਿਟੀਕਲ ਇੰਡਸਟਰੀ, A to Z, ਮਤਲਬ ਇਨਸਾਨ ਆ ਜਿਹੜਾ ਇਹਨਾਂ ਚ ਇਹੋ ਜਿਹਾ ਸੈਂਡਵਿਚ ਹੁੰਦਾ, ਬਿਮਾਰ ਠਮਾਰ ਹੋ ਕੇ ਹਰ ਪਾਸਿਓ। ਪਹਿਲਾਂ ਬੰਦਾ ਸੋਚਦਾ ਵੀ ਮੈਂ ਨਾ ਦੱਬ ਕੇ ਕੰਮ ਕਰਕੇ ਨਾ ਮਿਹਨਤ ਕਰਕੇ ਮੈਂ ਪੈਸੇ ਬਣਾਵਾਂ, ਫੇਰ ਉਹਦੇ ਮਿਹਨਤ ਕਰਕੇ ਬਣੇ ਹੋਏ ਪੈਸੇ ਨਾਲ ਉਹ ਆਪਦੀ ਸਿਹਤ ਠੀਕ ਕਰ ਦਿੰਦਾ। ਚੱਲ, ਤੇ ਮਾਇਆ ਕੌਣ ਕਮਾ ਕੇ ਲਿਜਾਂਦਾ? ਮਾਇਆ ਕਾਰਪੋਰੇਟਸ ਕਮਾ ਕੇ ਲਿਜਾਂਦੇ ਨੇ, ਤੇ ਸਰਕਾਰਾਂ ਇਸ ਗੱਲ ਦੀ ਗਰੰਟੀ ਕਰਦੀਆਂ ਨੇ ਵੀ ਇਹਨਾਂ ਦੀ ਕਮਾਈ ਹੋਈ ਮਾਇਆ ਨਾ ਜਿਹੜੀ ਇਹ ਵੱਧਦੀ ਰਹੇ। ਆਮ ਬੰਦੇ ਦੇ ਮਿਹਨਤ ਕਰਕੇ ਕਮਾਏ ਹੋਏ ਜਿਹੜੇ ਪੈਸੇ ਆ ਨਾ, ਉਹਦੀ ਜੇਬ ਦੇ ਵਿੱਚ ਕਿਤੇ ਰਹਿ ਨਾ ਜਾਣ, ਪਹਿਲਾਂ ਹੀ ਥੋੜੇ ਦਿੱਤੇ ਜਾਣ, ਓਨੇ ਕੁ ਦਿੱਤੇ ਜਾਣ ਵੀ ਉਹ ਆਪਣੀ ਜਿਹੜੀ ਜਿਉਂ ਦੀ ਲਾਸ਼ ਆ ਘਰੋਂ ਚੱਕ ਕੇ ਤੇ ਕੰਮ ਤੇ ਆ ਸਕੇ। ਮੈਂ ਸਾਰੀ ਤਾਂ ਨਹੀਂ ਵਿਆਖਿਆ ਕਰ ਸਕਦਾ, ਮੈਂ ਤਾਂ ਸ਼ਾਮ ਤੱਕ ਬੋਲ ਸਕਦਾ, ਤੁਸੀਂ ਬੋਰ ਹੋ ਜਾਓਗੇ ਮੈਨੂੰ ਪਤਾ, ਪਰ ਮੈਨੂੰ ਇੱਕ ਗੱਲ ਦਾ ਪਤਾ ਬਈ ਜਿਹੜਾ ਮੇ ਡੇ ਆ ਨਾ, 1 ਮਈ ਦਾ ਦਿਨ, ਵਰਕਰਸ ਦਾ ਦਿਨ, ਇਹ ਕੋਈ ਨਾਰਮਲ ਇੱਥੇ ਇਹਨਾਂ ਦੇਸ਼ਾਂ ਦਾ ਛੁੱਟੀ ਹੈ ਹੀ ਨਹੀਂ ਗੀ। ਖੈਰ, ਪਹਿਲਾਂ ਕਿਸੇ ਵੇਲੇ ਦੁਨੀਆਂ ਦੇ ਵੱਡੇ ਹਿੱਸੇ ਛੁੱਟੀ ਹੁੰਦੀ ਸੀ, ਇਹ ਸੋਚਣ ਦਾ ਜ਼ਰੂਰ ਦਿਨ ਹੈਗਾ ਬਈ ਕੀ ਜਿਹਨੂੰ ਅਸੀਂ ਭਾਈ ਲਾਲੋਆਂ ਦਾ ਦਿਨ ਕਹਿੰਦੇ ਹਾਂ, ਭਾਈ ਲਾਲੋ ਦੀ ਪੁਗਤ ਵਾਲਾ ਰਾਜ ਕਹਿੰਦੇ ਹਾਂ, ਕਿਰਤੀ ਲੋਕਾਂ ਦਾ ਰਾਜ ਕਹਿੰਦੇ ਹਾਂ, ਆਮ ਲੋਕ ਆ ਜਿਹੜੇ ਮਿਹਨਤ ਕਰਨ ਵਾਲੇ ਲੋਕ, ਜਿੱਥੇ ਉਹਨਾਂ ਦੀ ਸੁਣੀ ਜਾਵੇ, ਇਹ ਨਹੀਂ ਸੁਣੀ ਜਾਂਦੀ। ਤੁਹਾਡੇ ਘਰੇ ਚੋਰੀ ਹੋ ਜੇ, ਮੇਰੇ ਕੋਲ ਠੋਸ ਐਗਜ਼ਾਮਪਲ ਦਾ, ਤੁਹਾਡੇ ਘਰੇ ਚੋਰੀ ਹੋ ਜੇ, ਤੁਸੀਂ ਪੁਲਿਸ ਨੂੰ ਕਹੋ, ਪੁਲਿਸ ਨੇ ਕਹਿਣਾ ਕੋਈ ਨੀ ਜੀ, ਕੋਈ ਗੱਲ ਨੀ, ਤੁਸੀਂ ਨਾ ਜੀ ਚਾਬੀਆਂ ਜਿਹੜੀਆਂ ਉਹ ਫੜਾ ਦਿਓ ਉਹਨੂੰ, ਜੇ ਚੋਰੀ ਕਰਨ ਵੀ ਆਵੇ ਚੋਰ ਨੂੰ। ਵਾਲਮਾਰਟ ਚੋਰੀ ਹੋ ਜੇ, ਹੋਮ ਡਿਪੂ ਚੋਰੀ ਹੋ ਜੇ, ਕੈਨੇਡੀਅਨ ਟਾਇਰ ਚੋਰੀ ਹੋ ਜੇ, ਪੀ 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 ਕਾਰਾਂ ਕਰਦੀਆਂ ਭੱਜਦੀਆਂ ਜਾਣਗੀਆਂ, ਕਿਉਂ ਨੀ ਫਰਕ? ਫਿਰ ਡੈਮੋਕਰੇਸੀ ਦੇ ਵਿਚ ਇਕ ਬੰਦਾ, ਆਮ ਬੰਦਾ ਤੇ ਇਕ ਤਕੜਾ ਬੰਦਾ, ਉਹਦੇ ਕੋਲ ਇਕੁਅਲ ਰਾਈਟਸ ਹੋਣੇ ਚਾਹੀਦੇ ਆ। ਤੁਹਾਡੇ ਘਰੇ ਕੋਈ ਭੁਲੇਖੇ ਨਾਲ ਆ ਜੇ, ਮੈਂ ਤਾਂ ਆਈਸੋਲੇਟਡ ਐਗਜ਼ਾਮਪਲ ਦੇ ਰਿਹਾ, ਤੁਹਾਥੋਂ ਬਾਈ ਚਾਂਸ ਥੱਪੜ ਵੀ ਵੱਜੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ, ਉਹ ਭਾਵੇਂ ਤੁਹਾਡੇ ਸਿਰ ਦੇ ਵਿਚ ਆ ਕੇ ਕੁਹਾੜਾ ਮਾਰ ਦੇ, ਉਹ ਜਦੋਂ ਫੜਿਆ ਜਾਊਗਾ ਉਦੋਂ ਕਿਤੇ ਚਾਰਜ ਹੋਊਗਾ। ਹਰ ਇਕ ਗੱਲ ਚ ਫਰਕ ਆ ਜੀ। ਆਮ ਬੰਦਾ ਜਿਹੜਾ, ਆਮ ਬੰਦਾ ਕੰਮ ਕਰਨ ਵਾਲਾ ਬੰਦਾ ਜਿਹੜਾ, ਮੈਂ ਤਾਂ ਕਹਿੰਦਾ ਜੀ ਕੰਮ ਕਰਨ ਵਾਲੇ ਬੰਦੇ ਦਾ ਰਾਜ ਹੋਣਾ ਚਾਹੀਦਾ। ਨੁਮਾਇੰਦੇ ਨੇ ਜਿਹੜੇ ਉਹ ਹੋਣੇ ਵੀ ਕੰਮ ਕਰਨ ਵਾਲਿਆਂ ਜੋ ਚਾਹੀਦੇ ਆ, ਤੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਣਾ ਚਾਹੀਦਾ। ਜੇ ਉਹ ਸਾਡੇ ਜਿਹੜੇ ਰਾਈਟਸ ਨੇ ਉਹ ਪ੍ਰੋਟੈਕਟ ਨਹੀਂ ਕਰਦੇ, ਉਹਨਾਂ ਨੂੰ ਵਾਪਸ ਬੁਲਾ ਲਓ। ਵੈਸੇ ਤਾਂ ਨਾ 1 ਮਈ ਦਾ ਦਿਨ ਆ ਜਿਹੜਾ ਵਰਕਰਸ ਡੇ, ਸਾਡੇ ਤੋਂ ਪਹਿਲੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੇ ਸਾਨੂੰ ਲੈ ਕੇ ਕੀ ਦਿੱਤਾ? ਸਾਨੂੰ ਪੜ੍ਹਾਇਆ ਹੀ ਨਹੀਂ ਜਾਂਦਾ ਗਾ, ਸਾਨੂੰ ਤਾਂ ਬੇਸਿਕ ਸਿਹਤ ਬਾਰੇ ਐਜੂਕੇਸ਼ਨ ਵੀ ਨਹੀਂ ਦਿੱਤੀ ਜਾਂਦੀ। ਫਾਈਨੈਂਸ਼ੀਅਲ ਐਜੂਕੇਸ਼ਨ ਤਾਂ ਦੂਰ ਦੀਆਂ ਗੱਲਾਂ ਨੇ, ਸਾਨੂੰ ਕੰਮ ਕਰਨਾ ਸਿਖਾਇਆ ਜਾਂਦਾ, ਬਸ ਜੀ ਕੰਮ ਕਰੀ ਜਾਓ ਸਾਰੀ ਉਮਰ, ਤੁਹਾਡੇ ਕੰਮ ਦੀ ਕਮਾਈ ਹੈ ਜਿਹੜੀ ਕੋਈ ਹੋਰ ਖਾਈ ਜਾਂਦਾ, ਤੇ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਹਾਡੇ ਟੈਕਸ ਦੇ ਵਿੱਚੋਂ ਦਿੱਤੇ ਪੈਸੇ ਆ ਜਿਹੜੇ ਸਰਕਾਰ ਉਹਨਾਂ ਦੇ ਦਰਵਾਜ਼ੇ ਉਹਨਾਂ ਲਈ ਖੋਲ ਦਿੰਦੀ ਆ। ਮੇਰੇ ਨਾਲ ਨਾ ਸਾਡੇ ਸਪੋਂਸਰ ਨੇ ਜੀ, ਪਹਿਲਾਂ ਇੱਕ ਕਾਲਰ ਨੇ ਫਿਰ ਸਾਡੇ ਸਪੋਂਸਰ ਨੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਾਲਰ ਚਲੇ ਗਏ ਜੀ, ਤੇ ਸਾਡੇ ਨਾਲ ਹੁਣ ਸਾਡੇ ਸਪੋਂਸਰ ਨੇ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਵਧੀਆ, ਤੁਸੀਂ ਸੁਣਾਓ?
ਵਧੀਆ ਜੀ, ਵਧੀਆ, ਬਹੁਤ ਵਧੀਆ। ਤੁਹਾਨੂੰ ਮਈ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ।
ਵਰਕਰਸ ਦਾ ਦਿਨ ਆ ਜੀ ਅੱਜ, ਕੰਮ ਕਰਨ ਵਾਲੇ ਲੋਕਾਂ ਦਾ।
ਉਹੀ ਤਾਂ ਗੱਲ ਤਾਂ ਆਪਾਂ ਗੱਲਾਂ ਕਰ ਰਹੇ ਹਾਂ ਵੀ ਤਗੜੇ ਹੋ ਕੇ ਕੰਮ ਕਰੋ,
ਤਗੜੇ ਹੋ ਕੇ ਕੰਮ ਕਰੋ, ਪਰ ਆਪਦੀ ਸਿਹਤ ਦਾ ਵੀ ਖਿਆਲ ਰੱਖੋ। ਜਿਹੜਾ ਕੰਮ ਕੀਤਾ ਉਸ ਕੀਤੇ ਹੋਏ ਕੰਮ ਦਾ ਮੁੱਲ ਵੀ ਲੈਣਾ ਚਾਹੀਦਾ।
ਜਰੂਰ ਜੀ,
ਜੇ ਕੋਈ ਮੁੱਲ ਨਹੀਂ ਲੈਂਦਾ ਜੇ ਕੋਈ ਮੁੱਲ ਨਹੀਂ ਦਿੰਦਾ ਤੇ ਉਹਨੂੰ ਫਿਰ ਘਸੁਣ ਵੀ ਦਿਖਾਉਣਾ ਚਾਹੀਦਾ, ਕਾਨੂੰਨੀ ਘਸੁਣ ਦਿਖਾਉਣਾ ਚਾਹੀਦਾ ਵੀ ਆਹ ਸਾਡਾ ਰਾਈਟ ਬਣਦਾ, ਹੈ ਨਾ?
ਹਾਂਜੀ
ਹਾਂਜੀ,
ਹਾਂਜੀ, ਪਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਪ੍ਰਿਪੇਅਰ ਹੋਣਾ ਚਾਹੀਦਾ ਵੀ ਜਿਵੇਂ ਹੁਣ ਮੇਰੇ ਕੋਲ ਆਉਂਦੇ ਨੇ ਬੱਚੇ ਇੱਥੇ ਜਿਵੇਂ ਇੰਡੀਆ ਤੋਂ ਆਏ ਹੋਏ ਨਾ, ਮੈਂ ਉਹਨਾਂ ਨੂੰ ਸਮਝਾਉਂਦਾ ਹੁੰਦਾ ਮੈਂ ਵੀ ਤੁਸੀਂ ਕੋਈ ਨਾ ਕੋਈ ਸਕਿੱਲ ਲਵੋ।
ਹਾਂਜੀ ਹਾਂਜੀ,
ਜਿੰਨਾ ਚਿਰ ਤੁਹਾਡੇ ਕੋਲ ਸਕਿੱਲ ਨਹੀਂ ਗਿਆ ਤੁਸੀਂ ਮਾਰਕੀਟ ਦੇ ਵਿੱਚ ਆਪਣੀ ਵੈਲਿਊ ਨਹੀਂ ਪਵਾ ਸਕਦੇ। ਮੈਂ ਤਾਂ ਇੱਕ ਗੱਲ ਜਾਣਦਾ,
ਬਿਲਕੁਲ 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 ਠੀਕ,
ਜਨਰਲ ਲੇਬਰ ਨੂੰ ਕੋਈ ਨਹੀਂ ਪੁੱਛਦਾ ਹੁੰਦਾ, ਉਹ ਤਾਂ ਲੈਣ ਲੱਗੀ ਹੋਈ ਆ ਗਏ, ਤੂੰ ਪਰੇ ਹਟ ਪਿੱਛੇ ਬਹੁਤ ਬੜੀ ਲੈਣਾ, ਤੂੰ $8 ਮੰਗਦੇ ਪਿੱਛੇ 6 ਚ ਕੰਮ ਕਰਨ ਵਾਲਾ ਖੜਾ ਸਾਡੇ ਕੋਲ।
ਹਾਂਜੀ
ਠੀਕ ਹੈ ਨਾ ਜੀ ਗੱਲ, ਉਹ ਮਤਲਬ ਕਿ ਇਹ ਚੀਜ਼ਾਂ ਹੁੰਦੀਆਂ ਨੇ। ਬਾਕੀ ਰਹੀ ਗੱਲ ਸਿਹਤ ਦੀ, ਦੇਖੋ ਸਿਹਤ ਤਾਂ ਸਭ ਤੋਂ ਜ਼ਰੂਰੀ ਹੈ ਨਾ ਜੀ, ਜੇ ਤੁਹਾਡੀ ਸਿਹਤ ਠੀਕ ਹੈ ਤਾਂ ਹੀ ਤੁਸੀਂ ਕੰਮ ਕਰ ਸਕੋਗੇ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਮੈਂ ਉਹੀ ਰਿਪੀਟ ਕਰਨਾ ਚਾਹੁੰਦਾ, ਪਹਿਲਾਂ ਤਾਂ ਆਪਣੇ ਬੰਦੇ ਸਿਹਤ ਨੂੰ ਜਿਵੇਂ ਛੱਕੇ ਟੰਗ ਕੇ ਕਹਿ ਲਓ ਵੀ ਕੰਮ ਮਗਰ ਭੱਜ ਲੈਂਦੇ ਨੇ,
ਹਾਂਜੀ
ਪੈਸੇ ਇਕੱਠੇ ਕਰਨ ਲੱਗ ਜਾਂਦੇ ਨੇ, ਫਿਰ ਉਹੀ ਪੈਸੇ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਇਕੱਠੇ ਵੀ ਨੀ ਹੁੰਦੇ ਹੈਗੇ ਜੀ, ਪਹਿਲਾਂ ਤਾਂ ਚੱਲ ਇਕੱਠੇ ਇਕੱਠੇ ਹੋ ਜਾਂਦੇ ਸੀਗੇ, ਉਹੀ ਪੈਸਾ ਫਿਰ ਉਹ ਦੁਬਾਰਾ ਸਿਹਤ ਤੇ ਖਰਚਣ ਲੱਗ ਜਾਂਦੇ ਨੇ, ਨਾਲੇ ਬਿਮਾਰ ਹੋ ਜਾਂਦੇ ਨੇ, ਫਿਰ ਮੁੜ ਕੇ ਉਹ ਗੱਲ ਵੀ ਨੀ ਬਣਦੀ ਹੁੰਦੀ ਹੈਗੀ ਸਿਹਤ ਦੀ ਜਿਹੜੀ ਪਹਿਲਾਂ ਹੁੰਦੀ ਆ। ਇਸ ਕਰਕੇ ਜੇ ਬੈਲੈਂਸ ਚ ਰਹਿ ਕੇ ਬੰਦਾ ਕੰਮ ਕਰੇ, ਜਿਵੇਂ ਇੱਥੇ ਸਿਸਟਮ ਇਹਨੇ ਬਣਾਇਆ ਹੋਇਆ ਬਹੁਤ ਵਧੀਆ, 8 ਘੰਟੇ ਦਾ ਤੇ 5 ਦਿਨ ਕੰਮ ਕਰੋ ਤੁਸੀਂ,
ਉਹ ਜੀ
ਤੁਸੀਂ ਲੌਂਗ ਟਰਮ ਕੰਮ ਕਰ ਸਕਦੇ ਹੋ ਜੀ।
ਹਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ, ਸਿਸਟਮ ਬਣਾਇਆ ਨੀ ਜੀ, ਇਹ ਸਿਸਟਮ ਸਾਡੇ ਤੋਂ ਪਹਿਲੀਆਂ ਪੀੜੀਆਂ ਨੇ, ਵਰਕਰਸ ਨੇ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ, ਨਹੀਂ ਤਾਂ ਕੋਈ ਵਕਤ ਹੁੰਦਾ ਸੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੰਦਾ ਕੰਮ ਤੇ ਖੜਾ ਹੁੰਦਾ ਸੀ ਤੇ ਸੂਰਜ ਛਿਪਣ ਤੋਂ ਬਾਅਦ ਵੀ ਕੰਮ ਤੇ ਹੀ ਹੁੰਦਾ ਸੀ। ਇਹ ਸਾਡੇ ਜਿਹੜੇ ਐਨਸੈਸਟਰ ਸਾਡੇ ਤੋਂ ਵੱਡੇ, ਸਾਡੀਆਂ 5-4 ਪੀੜੀਆਂ ਵਾਲੇ ਪਹਿਲਾਂ ਵਾਲੇ, 100 ਸਾਲ ਪਹਿਲਾਂ ਜਿਹੜਾ ਸਟਰਗਲ ਚੱਲਿਆ ਉਸ ਦਾ ਨਤੀਜਾ ਹੈ ਵੀ ਉਹਨਾਂ ਨੇ ਕਿਹਾ 8 ਘੰਟੇ ਕੰਮ ਕਰਨਾ। ਸਾਡੀ ਆਪਣੀ ਵੀ ਪ੍ਰਾਈਵੇਟ ਲਾਈਫ ਹੀ ਸਾਡੀ ਜ਼ਿੰਦਗੀ ਹੈ, ਸਾਡੀ ਪਰਿਵਾਰਕ ਜ਼ਿੰਦਗੀ ਆ ਕਿ ਨਹੀਂ, ਇਹ ਉਹਨਾਂ ਨੇ ਹੱਕ ਸਾਨੂੰ ਲੈ ਕੇ ਦਿੱਤਾ ਜੀ। ਪਰ ਹੁਣ ਇਹਨਾਂ ਨੇ ਕੀ ਕਰ ਲਿਆ, ਹੁਣ ਇਹਨਾਂ ਨੇ 8 ਘੰਟੇ ਚ ਪੈਸੇ ਹੀ ਇੰਨੇ ਦਿੰਦੇ ਸੀ, ਗੁਜ਼ਾਰਾ ਹੀ ਨੀ ਹੁੰਦਾ ਬੰਦੇ ਦਾ, ਮਜਬੂਰ ਹੁਣ ਬੰਦੇ ਨੂੰ 10-12 ਘੰਟੇ ਕੰਮ ਕਰਨਾ ਪੈਂਦਾ।
ਦੇਖੋ ਜੀ ਉਹੀ ਗੱਲ ਆ ਜਾਂਦੀ ਨਾ, ਹੁਣ ਮੇਰੇ ਕੋਲ ਕਈ ਪੇਸ਼ੈਂਟ ਆਉਂਦੇ ਨੇ ਨਾਈਟ ਸ਼ਿਫਟ ਕਰਦੇ ਨੇ, ਮੈਂ ਰੋਕਦਾ ਉਹਨਾਂ ਨੂੰ ਵੀ ਤੁਸੀਂ ਨਾਈਟ ਸ਼ਿਫਟ ਨਾ ਕਰੋ, ਜਿਹੜੀ ਰਾਤ ਆ ਕੁਦਰਤ ਨੇ ਸੌਣ ਖਾਤਰ ਬਣਾਈ ਆ।
ਬਿਲਕੁਲ ਬਿਲਕੁਲ,
ਹਾਂ ਉਹ ਉਹਨਾਂ ਨੂੰ ਆਏ ਹੁੰਦਾ ਵੀ ਸਾਨੂੰ ਮੁੜ ਕੇ ਕਿਤੇ ਕੰਮ ਹੀ ਨੀ ਮਿਲਣਾ।
ਹਾਂਜੀ,
ਮੈਂ ਆਪਣੇ ਆਪ ਨੂੰ ਤੁਸੀਂ ਕੈਪੇਬਲ ਬਣਾਓ ਨਾ ਵੀ ਤੁਹਾਨੂੰ ਕੰਮ ਮਿਲੇ ਆਸਾਨੀ ਨਾਲ, ਤੁਸੀਂ ਸਕਿੱਲ ਕੋਈ ਗੇਨ ਕਰ ਲਓ ਜਾਂ ਕੁਛ ਟਰਾਈ ਤਾਂ ਕਰੋ ਨਾ। ਜੇ ਤੁਹਾਡੇ ਮਨ ਦੇ ਵਿੱਚ ਇਹੀ ਡਰ ਆ ਵੀ ਸਾਨੂੰ ਜੇ ਇੱਥੋਂ ਆਪਣੇ, ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ, ਜਿਹੜੀ ਮੈਂਟੈਲਿਟੀ ਏਦਾਂ ਦੀ ਆ ਨਾ, ਜਿਹੜੇ ਕੰਮ ਚ ਬੰਦਾ ਪੈ ਜਾਂਦਾ ਉਹ ਇੰਨਾ ਡਰ ਜਾਂਦਾ, ਉਹਨੂੰ ਇਹ ਲੱਗਦਾ ਹੁੰਦਾ ਵੀ ਜੇ ਮੈਨੂੰ ਇਹ ਕੰਪਨੀ ਨੇ ਕੱਢਤਾ ਮੈਨੂੰ ਤਾਂ ਕਿਤੇ ਕੰਮ ਮਿਲਣਾ ਹੀ ਨੀ।
ਹਾਂਜੀ ਹਾਂਜੀ
ਪਰ ਹੁੰਦਾ ਉਲਟਾ ਜੀ ਜਿਵੇਂ ਬੰਦਾ ਜੇ ਤੁਸੀਂ ਕਿਸੇ ਹੋਰ ਕੰਪਨੀ ਜਾਏਗੇ ਉਹ ਨਾਲ ਥੋੜੀ ਕਈ ਵਾਰ ਤਰੱਕੀ ਵੀ ਹੁੰਦੀ ਆ ਪੇ ਵੀ ਵੱਧਦੀ ਆ ਵੈਸੇ ਵੀ ਤਰੱਕੀ ਹੋ ਜਾਂਦੀ ਆ ਜਿਵੇਂ ਬੈਟਰਮੈਂਟ ਹੁੰਦੀ ਆ ਤੁਹਾਡੀ
ਬਾਕੀ ਜੀ ਸਰਕਾਰਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕਰਦੇ ਰਹਿਣਾ ਚਾਹੀਦਾ ਜੀ ਸਰਕਾਰ ਦੀ ਵੀ ਡਿਊਟੀ ਹੋਣੀ ਚਾਹੀਦੀ ਆ ਨਾ
ਨਹੀਂ ਸਰ ਸਰਕਾਰ ਨਹੀਂ ਕਰਦੀ ਹੁੰਦੀ
ਹੈਗੀ ਇਹੋ ਜਿਹਾ ਕੰਮ ਇਸੇ ਕਰਕੇ ਤਾਂ ਕਹਿੰਦੇ ਸਰਕਾਰਾਂ ਚੰਗੀਆਂ ਨਹੀਂ ਹਨ ਹਾਂਜੀ
ਸਰਕਾਰਾਂ ਤੋਂ ਨਾ ਆਪਾਂ ਉਮੀਦ ਰੱਖੀਏ ਨਾ
ਠੀਕ
ਹੈ ਇਹੀ ਦਾ ਚੱਕਰ ਇੰਡੀਆ ਚ ਪਿਆ ਹੋਇਆ ਉੱਥੇ ਵੀ ਪੰਜਾਬ ਦੇ ਲੋਕ ਇਹੀ ਸੋਚਦੇ ਨੇ ਵੀ ਸਰਕਾਰ ਹੀ ਸਾਰਾ ਕੁਛ ਕਰੇ ਸਾਡੇ ਘਰ ਦਾ
ਯਾਰ ਨਹੀਂ ਉਹ ਤਾਂ ਠੀਕ ਹੈ ਨਹੀਂ ਉਹ ਤਾਂ ਠੀਕ ਉਹ ਤਾਂ ਆਪਾਂ ਪਹਿਲਾਂ ਹੀ ਗੱਲ ਕਹਿਤੀ ਵੀ ਤੁਹਾਡੀ ਜ਼ਿੰਦਗੀ ਦੀ ਵਾਗਡੋਰ ਤੁਹਾਡੇ ਹੱਥ ਆ ਹਨਾ
ਹਾਂਜੀ ਹਾਂਜੀ ਉਹ ਤੁਸੀਂ ਦੇਖਣਾ ਸਰ ਆਪਣੇ ਆਪ ਨੂੰ ਕਿਵੇਂ ਤੁਸੀਂ ਐਜੂਕੇਟਡ ਕਰਕੇ ਭੀੜ ਦੇ ਵਿੱਚੋਂ ਜਿਹੜੀ ਆਪਾਂ ਜਰਨਲ ਲੇਬਰ ਕਹਿ ਦਿੰਦੇ ਹਾਂ ਨਾ ਉਹਨੂੰ ਉਹਦੇ ਵਿੱਚੋਂ ਆਪਾਂ ਆਪਣੇ ਆਪ ਨੂੰ ਵੱਖ ਕਿਵੇਂ ਕਰਨਾ ਕਈ ਬੰਦੇ ਬੜੇ ਸਮਾਰਟ ਹੁੰਦੇ ਨੇ ਜੀ ਉਹ ਬਹੁਤ ਥੋੜੇ ਟਾਈਮ ਦੇ ਵਿੱਚ ਕੋਈ ਨਾ ਕੋਈ ਸਕਿੱਲ ਗੇਨ ਕਰਕੇ ਆਪਣਾ ਅਲੱਗ ਕੰਮ ਕਰਨ ਲੱਗ ਜਾਂਦੇ ਨੇ ਇੱਕ ਆਪ ਦਾ ਕੰਮ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਬੰਦੇ ਨੂੰ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਤੁਸੀਂ ਹਰ ਟਾਈਮ ਜਿਵੇਂ ਕਹਿ ਲਓ ਵੀ ਉਹ ਕੰਪਨੀ ਦੇ ਅੰਡਰ ਹੀ ਰਹਿ ਕੇ ਇੰਪਲਾਈ ਹੀ ਬਣ ਕੇ ਸਾਰੀ ਉਮਰ ਕੱਢ ਦੋ ਜੇ ਤੁਸੀਂ ਆਪ ਦਾ ਕੰਮ ਵੀ ਕਰ ਸਕਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਆਪਾਂ ਆਪਾਂ ਰੋਜ਼ਗਾਰ ਦਈਏ ਲੋਕਾਂ ਨੂੰ ਨਾ ਕਿ ਆਪਾਂ ਰੋਜ਼ਗਾਰ ਦੀ ਮੰਗ ਕਰੀਏ ਲੋਕਾਂ ਤੋਂ
ਬਿਲਕੁਲ ਉਹ ਤਾਂ ਜੀ ਇੰਟਰਪ੍ਰੀਨਰ ਕਹਿੰਦਾ ਜਿਹਨੂੰ ਉੱਦਮੀ ਬੰਦੇ ਨੇ ਜਿਹੜੇ ਹਨਾ ਉੱਦਮ ਕਰਦੇ ਨੇ ਜਿਹੜੇ
ਉੱਦਮ ਹਾਂਜੀ ਕਰਨਾ ਚਾਹੀਦਾ ਜ਼ਰੂਰ
ਬਿਲਕੁਲ
ਹਾਂਜੀ ਤੇ ਚਲੋ ਇਹ ਗੱਲਾਂ ਨੇ ਬਾਕੀ ਚਲੋ ਹੁਣ ਸਿਹਤ ਦੀ ਗੱਲ ਕਰ ਲੈਂਦੇ ਜੀ ਆਪਾਂ ਅੱਜ ਨਾ ਮੈਂ ਸੋਚਿਆ ਸੀ ਆਪਾਂ ਲਿਵਰ ਬਾਰੇ ਗੱਲ ਕਰਦੇ ਹਾਂ
ਹਾਂਜੀ
ਦੇਖੋ ਲਿਵਰ ਜਿਹੜਾ ਹਿਊਮਨ ਬਾਡੀ ਦਾ ਇੱਕ ਮੇਨ ਆਰਗਨ ਹੈ ਜੀ ਇਹਦਾ ਜਿਹੜਾ ਕੰਮ ਹੁੰਦਾ ਨਾ ਇਹ ਡਾਈਜੈਸਟਿਵ ਜੂਸਿਸ ਪ੍ਰੋਡਿਊਸ ਕਰਦਾ ਇੱਦਾਂ ਦੇ ਰਸ ਬਾਡੀ ਦੇ ਵਿੱਚ ਛੱਡਦਾ ਜਿਹੜਾ ਕਿ ਆਪਣੇ ਖਾਣੇ ਨੂੰ ਹਜ਼ਮ ਕਰਦੇ ਨੇ ਉਹ ਤੇ ਹੁਣ ਅੱਜ ਕੱਲ੍ਹ ਦਿੱਕਤਾਂ ਕੀ ਆ ਰਹੀਆਂ ਨੇ ਖਾਣ ਪੀਣ ਜਿਵੇਂ ਤੁਸੀਂ ਪਹਿਲਾਂ ਖਾਣੇ ਦੀ ਗੱਲ ਕੀਤੀ ਹੈ ਜੀ ਖਾਣਾ ਤਾਂ ਸਾਰਾ ਹੁਣ ਸਾਰਾ ਜਲਦੀ ਉਹ ਮਲ ਰਹਿ ਗਿਆ ਹੁਣ ਤਾਂ ਬਿਮਾਰ ਕਰਨ
ਬਿਲਕੁਲ ਪ੍ਰੋਸੈਸਡ ਫੂਡ
ਬਿਮਾਰ ਕਰਨ ਵਾਲਾ ਜੀ ਬਿਮਾਰ ਕਰਨ ਵਾਲਾ ਤੁਸੀਂ ਬਾਹਰੋਂ ਖਾਣਾ ਖਾਓਗੇ ਬਿਮਾਰ ਹੋਵੇਗਾ ਡੈਫੀਨੇਟਲੀ ਉਹਦੇ ਨਾਲ ਹੁੰਦਾ ਕੀ ਹੈ ਜੀ ਲਿਵਰ ਆਪਣਾ ਟੋਕਸਿਕ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਡਾਕਟਰ ਕੋਲ ਚੈੱਕ ਕਰਾਉਂਦੇ ਹਾਂ ਬਲੱਡ ਵਰਕ ਦੇ ਵਿੱਚ ਪਤਾ ਲੱਗਦਾ ਵੀ ਥੋੜਾ ਜੀ ਲਿਵਰ ਫੈਟੀ ਹੋ ਗਿਆ ਜਾਂ ਕੋਲੈਸਟ੍ਰੋਲ ਵੱਧ ਗਿਆ ਇਹ ਤਾਂ ਆਮ ਹੀ ਗੱਲ ਆ ਹਾਈ ਕੋਲੈਸਟ੍ਰੋਲ ਦੀ ਪ੍ਰੋਬਲਮ ਅੱਜ ਕੱਲ੍ਹ ਟ੍ਰਾਈਗਲੀਸਾਈਡਸ ਵੱਧ ਜਾਂਦੇ ਨੇ ਉਹਦੇ ਲਿਵਰ ਦੇ ਪੈਰਾਮੀਟਰਸ ਹੁੰਦੇ ਨੇ ਇਹ ਸਾਰੀ ਗੜਬੜ ਹੋ ਜਾਂਦੇ ਨੇ ਉਹਨਾਂ ਹੁੰਦਾ ਕਿ ਖੂਨ ਗਾੜਾ ਹੋਣ ਲੱਗ ਜਾਂਦਾ ਜੀ ਤੇ ਫਿਰ ਬਲੋਕੇਜ ਦਾ ਖਤਰਾ ਰਹਿੰਦਾ ਤੁਹਾਡੇ ਹਾਰਟ ਦੀਆਂ ਆਰਟਰੀਜ਼ ਬਲੋਕ ਹੋ ਸਕਦੀਆਂ ਨੇ ਆਪਾਂ ਨੂੰ ਹਾਰਟ ਦੀ ਦਿੱਕਤ ਆ ਸਕਦੀ ਹੈ ਹਾਰਟ ਅਟੈਕ ਹੋ ਜਾਂਦਾ ਹੁੰਦਾ ਉਹਨਾਂ ਨਾਲ ਮੌਤ ਵੀ ਹੋ ਜਾਂਦੀ ਹੁੰਦੀ ਹੈ ਇਸ ਕਰਕੇ ਇਹ ਚੀਜ਼ਾਂ ਤੋਂ ਬਚਣ ਲਈ ਆਪਾਂ ਆਯੁਰਵੇਦ ਦੇ ਵਿੱਚ ਅਸੀਂ ਇੱਕ ਤਾਂ ਪੇਸ਼ੈਂਟ ਦੀ ਡਾਇਟ ਚੇਂਜ ਕਰਵਾਉਂਦੇ ਹਾਂ ਜਿੰਨੀ ਕੁ ਵੀ ਆਪਾਂ ਡਾਇਟ ਨੂੰ ਬੈਟਰ ਕਰ ਸਕਦੇ ਹਾਂ ਬਾਹਰਲਾ ਖਾਣਾ ਬੰਦ ਕਰਵਾ ਦੇਈਦਾ ਹੁੰਦਾ ਹੋਰ ਕੁਛ ਜੋ ਚੀਜ਼ਾਂ ਆਪਾਂ ਕਰ ਸਕਦੇ ਹਾਂ ਉਹ ਕਰਵਾਈ ਦੀਆਂ ਨੇ ਨਾਲ ਮੈਡੀਕੇਸ਼ਨ ਦੇਈਦੀ ਆ ਆਯੁਰਵੇਦ ਦੇ ਵਿੱਚ ਬੜੇ ਅੱਛੇ ਰਿਜ਼ਲਟ ਮਿਲਦੇ ਨੇ ਕਿਉਂਕਿ ਇਹਦੇ ਵਿੱਚ ਕਈ ਹਰਬਸ ਇੰਨਾ ਵਧੀਆ ਰਿਜ਼ਲਟ ਦਿੰਦੀਆਂ ਨੇ ਲਿਵਰ ਤੇ ਚਾਹੇ ਉਹ ਹਾਈ ਕੋਲੈਸਟ੍ਰੋਲ ਦੀ ਪ੍ਰੋਬਲਮ ਆ ਚਾਹੇ ਲਿਵਰ ਸੋਰਾਇਸਿਸ ਵੀ ਆ ਇੱਕ ਲਿਵਰ ਦੀ ਸਮੱਸਿਆ ਹੁੰਦੀ ਆ ਜੀ ਲਿਵਰ ਨਾ ਗਲਣਾ ਸ਼ੁਰੂ ਹੋ ਜਾਂਦਾ ਲਿਵਰ ਸੋਰਾਇਸਿਸ ਕਹਿ ਦਿੰਦੇ ਨੇ ਉਹਦੇ ਵਿੱਚ ਕੀ ਆ ਫਿਰ ਮਾਡਰਨ ਮੈਡੀਸਨ ਦੇ ਵਿੱਚ ਪਹਿਲਾਂ ਤਾਂ ਉਹ ਕਹਿੰਦੇ ਨੇ ਵੀ ਟੈਬਲੇਟਸ ਵਗੈਰਾ ਤੁਸੀਂ ਟਰਾਈ ਕਰਕੇ ਦੇਖ ਲਓ ਬਾਅਦ ਦੇ ਵਿੱਚ ਉਹ ਕਹਿ ਦਿੰਦੇ ਨੇ ਵੀ ਹੁਣ ਥੋੜਾ ਲਿਵਰ ਟਰਾਂਸਪਲਾਂਟ ਹੋਊਗਾ ਜਿਹੜਾ ਲਿਵਰ ਟਰਾਂਸਪਲਾਂਟ ਆ ਉਹ ਇੱਕ ਬਹੁਤ ਮੇਜਰ ਸਰਜਰੀ ਹੁੰਦੀ ਆ ਤੇ ਉਹਦੇ ਵਿੱਚ ਪਹਿਲਾਂ ਤਾਂ 2.5-3 ਸਾਲ ਦੀ ਵੇਟਿੰਗ ਚੱਲਦੀ ਆ ਫਿਰ ਡੋਨਰ ਵੀ ਲੱਭਦਾ ਛੇਤੀ ਛੇਤੀ ਕਈ ਪੇਸ਼ੈਂਟ ਮੈਂ ਇੱਦਾਂ ਦੇ ਵੀ ਦੇਖੇ ਨੇ ਜਿਹਨਾਂ ਨੇ ਲਿਵਰ ਟਰਾਂਸਪਲਾਂਟ ਕਰਾਇਆ ਪਰ ਉਹ ਸਹੀ ਨਹੀਂ ਰਹਿੰਦੇ ਹੈਗੇ ਉਹਨਾਂ ਨੂੰ ਕੋਈ ਨਾ ਕੋਈ ਗੜਬੜੀ ਹੋ ਜਾਂਦੀ ਹੁੰਦੀ ਆ ਇਸ ਕਰਕੇ ਜੇ ਆਪਾਂ ਆਪਣੇ ਓਰੀਜਨਲ ਆਰਗਨ ਨੂੰ ਇਹ ਦੁਬਾਰਾ ਤੋਂ ਠੀਕ ਕਰ ਲਈਏ ਹੁਣ ਇਹਦੇ ਵਿੱਚ ਮੈਨੂੰ ਕੋਈ ਜੜੀ ਬੂਟੀ ਚੇਤੇ ਆ ਗਈ ਇੱਕ ਪੁਨਰ ਨਵਾ ਕਰਕੇ ਇੱਕ ਜੜੀ ਬੂਟੀ ਹੁੰਦੀ ਹੈ ਜੀ ਉਹਦਾ ਨਾਮ ਹੀ ਪੁਨਰ ਨਵਾ ਰੱਖਿਆ ਹੋਇਆ ਪੁਨਰ ਮੈਨੇ ਵੀ ਦੁਬਾਰਾ ਨਵਾਂ ਮੈਨੇ ਵੀ ਨਵਾਂ ਕਰ ਦੇਣਾ ਦੁਬਾਰੇ ਤੋਂ ਨਵਾਂ ਕਰ ਦਿੰਦੀ ਆ ਉਹ ਆਪਣੇ ਆਰਗਨ ਨੂੰ ਖਾਸ ਕਰਕੇ ਲਿਵਰ ਨੂੰ ਉਹ ਜੜੀ ਬੂਟੀ ਹੋਗੀ ਹੋਰ ਵੀ ਕਈ ਜੜੀਆਂ ਬੂਟੀਆਂ ਇੱਦਾਂ ਦੀਆਂ ਨੇ ਜਿਹਨਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ ਆਯੁਰਵੇਦ ਦੇ ਵਿੱਚ ਤੇ ਲਿਵਰ ਬਿਲਕੁਲ ਠੀਕ ਹੋ ਜਾਂਦਾ ਹੁੰਦਾ ਇੱਕ ਲਿਵਰ ਆਰਗਨ ਇੱਦਾਂ ਦਾ ਵੀ ਇਹ ਆਪਣੇ ਆਪ ਨੂੰ ਜੀ ਸੈਲਫ ਰਿਪੇਅਰ ਕਰ ਲੈਂਦਾ ਸੈਲਫ ਹੀਲਿੰਗ ਕਰਨ ਦੀ ਇਹਦੇ ਵਿੱਚ ਸ਼ਮਤਾ ਹੁੰਦੀ ਹੈ ਬਿਲਕੁਲ ਠੀਕ ਹੋ ਜਾਂਦਾ ਲਿਵਰ ਇਹ ਆਪਣੇ ਆਪ ਜੇ ਆਪਾਂ ਪ੍ਰੋਪਰ ਡਾਇਟ ਦਾ ਖਿਆਲ ਰੱਖੀਏ ਤੇ ਆਯੁਰਵੇਦਿਕ ਜੋ ਵੀ ਮੈਡੀਸਨ ਵਗੈਰਾ ਉਹਦਾ ਯੂਜ ਕਰੀਏ ਤੇ ਬੜੇ ਅੱਛੇ ਰਿਜ਼ਲਟ ਮਿਲਦੇ ਨੇ ਮੈਂ ਲਿਵਰ ਸੋਰਾਇਸਿਸ ਵੀ ਬਿਲਕੁਲ ਠੀਕ ਕੀਤਾ ਤੇ ਜਿਹੜਾ ਹਾਈ ਕੋਲੈਸਟ੍ਰੋਲ ਵਗੈਰਾ ਜਾਂ ਫੈਟੀ ਲਿਵਰ ਨੇ ਇਹ ਤਕਰੀਬਨ 3 ਕੁ ਮਹੀਨਿਆਂ ਦਾ ਹੀ ਕੋਰਸ ਹੁੰਦਾ ਜੀ 3 ਮਹੀਨਿਆਂ ਤੋਂ ਬਾਅਦ ਅਸੀਂ ਟੈਸਟ ਕਰਵਾਉਂਦੇ ਹਾਂ ਪੇਸ਼ੈਂਟ ਦਾ ਉਹਨਾਂ ਬਿਲਕੁਲ ਰਿਪੋਰਟ ਨਾਰਮਲ ਆਉਂਦੀ ਹੈ ਚਾਹੇ ਤੁਹਾਡਾ ਹਾਈ ਕੋਲੈਸਟ੍ਰੋਲ ਆ ਟ੍ਰਾਈਗਲੀਸਾਈਡ ਵਧੇ ਹੋਏ ਨੇ ਲਿਵਰ ਫੈਟੀ ਹੋਇਆ ਹੋਇਆ ਜਾਂ ਲਿਵਰ ਸੋਰਾਇਸਿਸ ਵੀ ਹੋਇਆ ਹੋਇਆ ਉਹਦੇ ਵਿੱਚ ਵੀ ਬੜੇ ਵਧੀਆ ਰਿਜ਼ਲਟ ਮਿਲਦੇ ਨੇ ਇਸ ਕਰਕੇ ਲਿਵਰ ਨਾਲ ਰਿਲੇਟਡ ਕੋਈ ਵੀ ਸਮੱਸਿਆ ਤਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ 647-4658-600 647-4658-600 ਤੇ ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ.com ਤੇ ਵਿਜ਼ਿਟ ਕੀਤਾ ਜਾ ਸਕਦਾ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਆ ਜੀ 647-465-2800। ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਮਿਹਰਬਾਨੀ ਗੁਰਜੋਤ ਜੀ। ਇਹ ਸਨ ਜੀ ਜੋਤ ਆਯੁਰਵੈਦਿਕ ਸੈਂਟਰ ਤੋਂ ਗੁਰਜੋਤ ਜੀ। ਲੋ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲਾਂ ਕਰਦੇ ਆ ਫਿਰ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667, 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ, ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154, 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ। ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 647-745-1613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਇੰਸ਼ੋਰੈਂਸ ਬ੍ਰੋਕਰ ਦਲਵਿੰਦਰ ਸਿੰਘ ਜੀ ਸਪਾਂਸਰ ਕਰ ਰਹੇ ਨੇ ਜੀ। ਇਹ ਕੋਨੈਕਸ ਇੰਸ਼ੋਰੈਂਸ ਤੋਂ ਨੇ, ਨੰਬਰ ਇਹਨਾਂ ਦਾ 905-749-4447 ਹੈ, 9057496447। ਇਹ ਸਪੈਸ਼ਲਾਈਜ਼ ਕਰਦੇ ਨੇ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ। ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਜੀ ਆਪਾਂ ਘਰ ਦੀ ਇੰਸ਼ੋਰੈਂਸ ਕਿਸੇ ਹੋਰ ਤੋਂ ਕਰਾਈ ਹੁੰਦੀ ਹੈ, ਕਾਰ ਦੀ ਇੰਸ਼ੋਰੈਂਸ ਕਿਸੇ ਹੋਰ ਤੋਂ ਕਰਾਈ ਹੁੰਦੀ ਹੈ। ਇੱਕੋ ਜਦੋਂ ਤੁਸੀਂ ਕੰਪਨੀ ਤੋਂ ਇਹਨਾਂ ਰਾਹੀਂ ਇੰਸ਼ੋਰੈਂਸ ਕਰਾਉਂਦੇ ਤੁਹਾਨੂੰ ਮਲਟੀ ਵਹੀਕਲ ਡਿਸਕਾਊਂਟ ਮਿਲਦਾ, ਕੰਬਾਈਨਡ ਪਾਲਿਸੀਜ਼ ਦਾ ਡਿਸਕਾਊਂਟ ਮਿਲਦਾ, ਈਵਨ ਸਰਦੀਆਂ ਤੁਸੀਂ ਵਿੰਟਰ ਟਾਇਰ ਪਾਉਂਦੇ ਉਹਦਾ ਅਲੱਗ ਡਿਸਕਾਊਂਟ ਮਿਲਦਾ, ਜੇ ਤੁਸੀਂ ਆਪਣੀ ਕਾਰ ਵਗੈਰਾ ਘੱਟ ਚਲਾਉਂਦੇ ਉਹਦਾ ਲੋ ਮਾਈਲੇਜ ਡਿਸਕਾਊਂਟ ਅਲੱਗ ਮਿਲਦਾ। ਇਹਨਾਂ ਨਾਲ ਤਾਲਮੇਲ ਕਰ ਲਿਓ ਜੀ, ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦੀ ਕਰਵਾਉਣੀ ਹੈ 9057496447। ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, ਕੋਈ ਵਰਕ ਪਰਮਿਟ ਦੀ ਸਮੱਸਿਆ ਆ ਰਹੀ ਹੈ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਇੰਡੀਆ ਤੋਂ ਇੱਥੇ ਆਉਣਾ, ਕਿਸੇ ਸਿਸਟਮ ਦੇ ਤਹਿਤ ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ, ਸਪਾਊਜ਼ਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। 647-646-3000 ਇਹਨਾਂ ਦਾ ਨੰਬਰ, 6476463000 ਇਹਨਾਂ ਦਾ ਨੰਬਰ ਹੈਗਾ। ਰੀਅਲ ਅਸਟੇਟ ਤੁਸੀਂ ਲਈ ਆ, ਕੋਈ ਘਰ ਪ੍ਰੋਪਰਟੀ, ਕੋਈ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ, ਕੌਂਡੋ ਲਈ ਆ, ਵੇਚੀ ਆ, ਕਲੋਜ਼ਿੰਗ ਕਰਾਉਣੀ ਆ, ਤੇ ਮਾਹਰ ਲਾਇਰ ਨੇ ਜੀ, ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਅਮਨਦੀਪ ਕਪਲਾ ਜੀ, ਆਸਰਾ ਲਾਇਰਸ ਵਾਲੇ, 905-456-20, 9054562020 ਇਹਨਾਂ ਦਾ ਨੰਬਰ ਆ, ਤੇ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਫਰਨੈਸ ਦੀ ਕੋਈ ਪ੍ਰੋਬਲਮ ਆ ਗਈ ਹੈ, ਹੀਟ ਦੇਣੀ ਬੰਦ ਕਰਤੀ ਜਾਂ ਅੱਗੇ ਗਰਮੀਆਂ ਆ ਰਹੀਆਂ ਨੇ, ਤੇ ਏਸੀ ਦੀ ਕੋਈ ਪ੍ਰੋਬਲਮ ਆ ਸਕਦੀ ਹੁੰਦੀ ਹੈ, ਨੰਬਰ ਪਹਿਲਾਂ ਹੀ ਨੋਟ ਕਰਕੇ ਰੱਖ ਲਓ ਜੀ। ਸਾਡੇ ਸਪਾਂਸਰ ਨੇ ਹਰਪ੍ਰੀਤ ਮੰਡ ਜੀ, 647-218-1000 ਉਹਨਾਂ ਦਾ ਨੰਬਰ ਆ, 6472181000 ਉਹਨਾਂ ਦਾ ਨੰਬਰ ਆ। ਫਰਨੈਸ ਦੇ ਉੱਤੇ ਲਿਖ ਕੇ ਰੱਖ ਲਓ ਨੰਬਰ। ਕੋਈ ਹੌਟ ਵਾਟਰ ਟੈਂਕ ਦੀ ਪ੍ਰੋਬਲਮ ਆ ਗਈ ਹੈ, ਹੌਟ ਵਾਟਰ ਨਹੀਂ ਆ ਰਿਹਾ, ਫਿਰ ਵੀ ਇਹੋ ਜਿਹੇ ਮਸਲੇ ਹੱਲ ਕਰ ਦਿੰਦੇ ਨੇ। 647-218-1000 ਇਹਨਾਂ ਦਾ ਨੰਬਰ ਹੈ। ਕਾਫੀ ਵਿਸ਼ਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ। ਅੱਜ 1 ਮਈ ਹੈ ਜੀ, ਇੰਟਰਨੈਸ਼ਨਲ ਵਰਕਰਜ਼ ਡੇ, ਤੇ ਇੱਥੇ ਨਾਰਾ ਦਿੱਤਾ ਜਾਂਦਾ ਜੀ, ਵਰਕਰਜ਼ ਆਫ ਦਾ ਵਰਲਡ ਯੂਨਾਈਟ, ਵੀ ਸਾਰੀ ਦੁਨੀਆਂ ਦੇ ਜਿਹੜੇ ਕਾਮੇ ਲੋਕ ਨੇ, ਕੰਮ ਕਰਨ ਵਾਲੇ ਲੋਕ ਨੇ, ਉਹ ਇਕੱਠੇ ਹੋਵੋ। ਪਤਾ ਨਹੀਂ, ਸਾਨੂੰ ਤਾਂ ਇਹ ਸਿਖਾਇਆ ਜਾਂਦਾ ਰਿਹਾ ਵੀ ਸਿੱਖੋ ਤੁਸੀਂ ਇਕੱਠੇ ਹੋ ਜਾਓ, ਮੁਸਲਮਾਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ, ਹਿੰਦੂਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ, ਤੇ ਪਰ ਸਾਰੇ ਲੋਕਾਂ ਚ ਇੱਕ ਸਾਂਝ ਆ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ, ਵੀ ਉਹਨਾਂ ਨੇ ਆਪਣੀ ਕਿਰਤ ਵੇਚਣੀ ਆ, ਕਿਰਤ ਵੇਚਦੇ ਨੇ ਉਹ। ਇਸ ਕਰਕੇ ਆਪਣੀ ਕਿਰਤ ਦਾ ਵੱਧ ਤੋਂ ਵੱਧ ਮੁੱਲ ਲੈਣ ਦੇ ਲਈ ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ, ਤੇ ਜਿਹੜਾ ਵੀ ਐਕਸਪਲੋਇਟੇਸ਼ਨ ਕਰਦਾ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਦੇਸ਼ ਦਾ, ਉਹ ਉਹਨਾਂ ਦਾ ਦੁਸ਼ਮਣ ਆ। ਇਸ ਕਰਕੇ ਦੁਨੀਆਂ ਭਰ ਦੇ ਜਿਹੜੇ ਕਾਮੇ ਲੋਕ ਨੇ, ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਧਰਮਾਂ, ਜਾਤਾਂ, ਕਲਚਰ, ਦੇਸ਼ਾਂ ਦੀਆਂ ਵੰਡਾਂ ਦੇ ਵਿੱਚ ਨਹੀਂ ਬਹਿਣਾ ਚਾਹੀਦਾ। ਦੁਨੀਆਂ ਭਰ ਦੇ ਉੱਤੇ ਜਿਹੜੇ ਕਾਮੇ ਲੋਕ ਨੇ, ਕਿਰਤੀ ਲੋਕ ਨੇ, ਇਕੱਠੇ ਹੋਣਾ ਚਾਹੀਦਾ। ਇਨ੍ਹਾਂ ਦੇਸ਼ਾਂ ਚ ਆ ਕੇ ਜਿਹੜੇ ਇਮੀਗ੍ਰੈਂਟ ਲੋਕ ਨੇ ਨਾ, ਉਹ ਇਕੱਠੇ ਹੁੰਦੇ, ਉਹ ਕਿਰਤ ਕਰਦੇ ਨੇ, ਆਪਣੇ ਦੇਸ਼ਾਂ ਚ ਵੀ ਕਰਦੇ ਨੇ, ਸਾਰੇ ਲੋਕ ਹੀ ਕਰਦੇ ਨੇ। ਪਰ ਕਈ ਵਾਰੀ ਨਾ ਲੋਕ ਇਸ ਤਰ੍ਹਾਂ ਸਮਝਦੇ ਨੇ ਬਈ ਇਹ ਇਮੀਗ੍ਰੈਂਟ ਅਲੱਗ ਨੇ ਤੇ ਦੂਜੇ ਨੇ ਜਿਹੜੇ ਉਹ ਮੁੱਢਲੇ ਵਸਿੰਦੇ ਅਲੱਗ ਨੇ। ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਸਾਰੇ ਕੰਮ ਕਰਨ ਵਾਲੇ ਲੋਕ ਨੇ। ਬਹੁਤ ਸਾਰੇ ਜਿਹੜੇ ਫਿਲਾਸਫਰ ਆ ਉਹਨਾਂ ਨੇ ਤਾਂ ਇਹੀ ਕਿਹਾ ਜੀ, ਦੁਨੀਆਂ ਦੇ ਵਿੱਚ ਜੋ ਦੋ ਹੀ ਜਾਤਾਂ, ਦੋ ਹੀ ਜਮਾਤਾਂ ਤੇ ਦੋ ਹੀ ਧਰਮ ਨੇ, ਇੱਕ ਵਿਹਲੜ ਲੋਕ ਨੇ ਤੇ ਇੱਕ ਕੰਮ ਕਰਨ ਵਾਲੇ ਲੋਕ ਨੇ। ਇਹ ਜਿਹੜੇ ਵਿਹਲੜ ਲੋਕ ਨੇ ਨਾ, ਇਹ ਸਕੀਮਾਂ ਬਣਾਉਂਦੇ ਰਹਿੰਦੇ ਨੇ ਸਾਰਾ ਦਿਨ ਵੀ ਦੂਜਿਆਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਲੜਾ ਕੇ ਕਿਵੇਂ ਰੱਖਣਾ, ਹੈਨਾ। ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਇੱਕੋ ਹੀ ਸਾਂਝਾ, ਵੀ ਆਪਦੀ ਕਿਰਤ ਵੇਚਦੇ ਨੇ, ਇਸ ਕਰਕੇ ਉਹਨਾਂ ਦਾ ਨਿਸ਼ਾਨਾ ਸਾਂਝਾ, ਹੈਨਾ, ਉਦੇਸ਼ ਸਾਂਝਾ। ਆਈ ਮੀਨ ਉਹਨਾਂ ਦਾ ਉਦੇਸ਼ ਸਾਂਝਾ ਤੇ ਨਿਸ਼ਾਨਾ ਉਹਨਾਂ ਦਾ ਇਹ ਆ ਵੀ ਆਪਣੀ ਕਿਰਤ ਦਾ ਵੱਧ ਤੋਂ ਵੱਧ ਮੁੱਲ ਲੈਣਾ, ਇਸ ਕਰਕੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਇਸੇ ਕਰਕੇ ਯੂਨੀਅਨਸ ਬਣਦੀਆਂ ਨੇ, ਉਹ ਵੱਖਰੀ ਗੱਲ ਆ ਵੀ ਜਿਹੜੀਆਂ ਯੂਨੀਅਨਸ ਬਹੁਤੀਆਂ ਅੱਜ ਕੱਲ੍ਹ ਨੇ ਉਹ ਮਿਲਜੁਲ ਕੇ ਚੱਲਦੀਆਂ ਨੇ ਜਿਹੜੇ ਐਕਸਪਲੋਇਟਰਸ ਨੇ ਉਹਨਾਂ ਦੇ ਨਾਲ, ਉਹ ਆਪਣਾ ਜਿਹੜਾ ਅਸਲੀ ਮੰਤਵ ਆ ਨਾ ਉਹ ਗੁਆ ਚੁੱਕੀਆਂ ਨੇ। ਪਰ ਕੋਈ ਗੱਲ ਨਹੀਂ ਜੀ, ਆਸ ਦੀ ਕਿਰਨ ਹਮੇਸ਼ਾ, ਮਤਲਬ ਉਹਦੀ ਉਮੀਦ ਆ ਜਿਹੜੀ ਰਹਿੰਦੀ ਆ, ਤੇ ਇਸ ਕਰਕੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਨਾ, ਉਹਨਾਂ ਨੂੰ ਇਹ ਝਾਤ ਨਹੀਂ ਰੱਖਣੀ ਚਾਹੀਦੀ ਵੀ ਸਰਕਾਰ ਆ ਕਿਹਦੀ ਬਣੀ ਆ, ਕਦੋਂ ਬਣੀ ਆ, ਬਣੂਗੀ ਕਿ ਨਾ ਬਣੂਗੀ। ਉਹਨਾਂ ਨੂੰ ਤਾਂ ਬਸ ਆਪਣੀ ਏਕਤਾ ਜਿਹੜੀ, ਆਪਣੀ ਯੂਨਿਟੀ ਦੇ ਉੱਤੇ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਆਪਣੇ ਜਿਹੜੇ ਰਾਈਟਸ ਜਿਹੜੇ ਪਹਿਲਿਆਂ ਨੇ ਲਏ ਹੋਏ ਨੇ ਉਹਨਾਂ ਨੂੰ ਬਰਕਰਾਰ ਰੱਖਣਾ, ਤੇ ਉਹਨਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਜਿਹੜੀਆਂ ਉਹਨਾਂ ਦੀਆਂ, ਉਹਨਾਂ ਦੇ ਮੰਗਾਂ ਮਸਲੇ ਨੇ ਨਵੇਂ, ਉਹਨਾਂ ਨੂੰ ਚੱਕਦੇ ਰਹਿਣਾ, ਉਹਨਾਂ ਤੇ ਐਕਟੀਵਿਟੀ ਕਰਦੇ ਰਹਿਣਾ, ਇਹ ਮੁੱਖ ਕੰਮ ਹੋਣਾ ਚਾਹੀਦਾ। ਤੇ ਇਹਨਾਂ ਦੇਸ਼ਾਂ ਦੇ ਅੱਜ ਮੈਨੂੰ ਪਤਾ, ਮੈਂ ਨਾ ਕੱਲ ਪਰਸੋਂ ਵੀ ਪੜ੍ਹ ਰਿਹਾ ਸੀਗਾ, ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। ਜਿਸ ਦਿਨ ਟਰੰਪ ਸਾਹਿਬ ਦਾ 100 ਦਿਨ ਪੂਰਾ ਹੋਇਆ ਨਾ ਉਸੇ ਦਿਨ ਤੋਂ ਸ਼ੁਰੂ ਹੋ ਗਏ ਸੀ ਤੇ 1 ਮਈ ਅੱਜ ਵੀ ਥਾਂ ਥਾਂ ਤੇ ਉਨ੍ਹਾਂ ਨੇ ਪ੍ਰੋਟੈਸਟ ਆ ਜਿਹੜੇ ਪਲਾਨ ਕੀਤੇ ਨੇ। ਵੱਡੀ ਗਿਣਤੀ ਚ ਆਮ ਲੋਕ ਸਮਝਦੇ ਨੇ ਵੀ ਜਿਹੜੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਆ ਖਾਸ ਕਰਕੇ ਕੰਮ ਕਰਨ ਵਾਲੇ ਲੋਕਾਂ ਨਾਲ ਆਮ ਲੋਕਾਂ ਨਾਲ ਧੱਕਾ ਕਰ ਰਹੀ ਹੈ ਤੇ ਜਿਵੇਂ ਜਿਵੇਂ ਇਹ ਟਰੰਪ ਸਾਹਿਬ ਧਮਕੀਆਂ ਦਿੰਦੇ ਨੇ ਵੀ ਟੈਰਿਫ ਲੱਗ ਜਾਣਗੇ ਆਹ ਹੋਜੂ ਬਾਕੀ ਦੇਸ਼ਾਂ 'ਚ ਤਾਂ ਅਸਥਿਰਤਾ ਪੈਦਾ ਹੋ ਹੀ ਰਹੀ ਹੈ ਪਰ ਅਮਰੀਕਾ ਦੇ ਵਿੱਚ ਜਿਹੜੀ ਵਰਕਿੰਗ ਕਲਾਸ ਆ ਆਮ ਲੋਕ ਨੇ ਕੰਮ ਕਰਨ ਵਾਲੇ ਜਿਹੜੇ ਉਹਨਾਂ ਦੇ ਲਈ ਜ਼ਿੰਦਗੀ ਕਾਫੀ ਔਖੀ ਹੋਈ ਆ। ਜਿਵੇਂ ਜਿਵੇਂ ਟੈਰਿਫ ਦਾ ਅਸਰ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ ਤਕੜੇ ਲੋਕਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਚੀਜ਼ਾਂ ਹੌਲੀ ਹੌਲੀ ਮਹਿੰਗੀਆਂ ਹੋਣਗੀਆਂ ਉਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਵੱਧ ਤੋਂ ਵੱਧਤਰ ਹੋਊਗੀ। ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਮੈਂ ਉਹ ਤਕੜੇ ਗਿਣੇ ਚੁਣੇ ਲੋਕਾਂ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਬਹੁਤ ਤਕੜੇ ਬਿਜ਼ਨਸਮੈਨ ਨੇ, ਉਹ ਤਾਂ ਜੀ ਕੋਈ ਮਰੇ ਕੋਈ ਜੀਵੇ ਜਿਵੇਂ ਕਹਿੰਦੇ ਹੁੰਦੇ ਆ ਸੁਥਰਾ ਘੋੜ ਪਤਾਸੇ ਪੀਵੇ, ਉਹਨਾਂ ਨੂੰ ਤਾਂ ਰਿਸੈਸ਼ਨ ਦੇ ਵਿੱਚ ਵੀ ਫਾਇਦਾ ਹੁੰਦਾ। ਆਪਾਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਹੇ, ਖਾਸ ਕਰਕੇ 1 ਮਈ ਵਾਲੇ ਦਿਨ ਤਾਂ ਆਪਾਂ ਆਮ ਲੋਕਾਂ ਦੀ ਕੰਮ ਕਰਨ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ। ਉਹਨਾਂ ਦੀ ਜ਼ਿੰਦਗੀ ਔਖੀ ਹੋਈ ਆ ਦੋਸਤੋ, ਤੁਸੀਂ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ। ਜਿਹੜੀ ਅਪਰ ਮਿਡਲ ਕਲਾਸ ਆ ਈਵਨ ਕੈਨੇਡਾ ਚ ਵੀ ਦੁਨੀਆਂ ਦੇ ਕਿਸੇ ਵੀ ਹਿੱਸੇ ਚ ਆ ਪਿਛਲੇ 10 ਸਾਲਾਂ ਚ ਅਪਰ ਮਿਡਲ ਕਲਾਸ ਆ ਜਿਹੜੀ ਉਹਨਾਂ ਕੋਲ ਰਿਸੋਰਸਿਸ ਘੱਟ ਗਏ ਨੇ ਉਹ ਲੋਅਰ ਮਿਡਲ ਕਲਾਸ ਦੇ ਵਿੱਚ ਲਗਾਤਾਰ ਤਬਦੀਲ ਹੋ ਰਹੀ ਹੈ। ਜਿਹੜੀ ਲੋਅਰ ਮਿਡਲ ਕਲਾਸ ਆ ਉਹ ਜਿਹੜੀ ਜਿਨ੍ਹਾਂ ਨੂੰ ਮਤਲਬ ਲੋ ਜਿਨ੍ਹਾਂ ਕੋਲ ਫਾਈਨੈਂਸਿਸ ਹੁੰਦੇ ਨੇ ਜਿੰਨੇ ਕੁ ਕਮਾਉਂਦੇ ਨੇ ਉਦੋਂ ਵੱਧ ਉਹਨਾਂ ਦੇ ਖਰਚ ਹੋਣ ਵਾਲੇ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਲਗਾਤਾਰ ਤਬਦੀਲ ਹੋ ਰਹੀ ਹੈ। ਜਾਂ ਹੋਰ ਸ਼ਬਦ ਨਾਲ ਜਿਵੇਂ ਬਰਨੀ ਸੈਂਡਰਸ ਕਹਿੰਦੇ ਨੇ ਬਈ ਜਿਹੜੀ ਇਨਕਮ ਇਨਇਕੁਐਲਿਟੀ ਹੈ ਨਾ ਉਹ ਲਗਾਤਾਰ ਵੱਧ ਰਹੀ ਹੈ। ਆਮ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਬਹੁਤ ਤਕੜੇ ਲੋਕਾਂ ਦੇ ਵੱਲ ਉਹਨਾਂ ਦਾ ਪੈਸਾ ਜਿਹੜਾ ਉਹ ਡ੍ਰਿਫਟ ਹੋ ਰਿਹਾ ਹੌਲੀ 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 ਹੌਲੀ। ਪੈਸਾ ਜਾਂਦਾ ਕਿਤੇ ਨਹੀਂ ਦੋਸਤੋ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਜੇ ਤੁਹਾਡੇ ਕੋਲ ਤੁਹਾਡਾ ਕਮਾਇਆ ਹੋਇਆ ਪੈਸਾ ਨਹੀਂ ਨਾ ਉਹ ਗਾਇਬ ਨਹੀਂ ਹੋਇਆ, ਉਹ ਕਿਸੇ ਦੀ ਹੋਰ ਤਿਜੋਰੀ ਦੇ ਵਿੱਚ ਚਲਿਆ ਗਿਆ। ਪੈਸਾ ਦੁਨੀਆਂ 'ਚੋਂ ਗਾਇਬ ਨਹੀਂ ਹੁੰਦਾ ਗਾ, ਕਿਹਦੇ ਕੋਲੇ ਗਿਆ? ਇਹ ਜੀ ਵਰਕਰਸ ਨੇ ਸੋਚਣਾ ਹਨਾ, ਜਿਹਨੇ 8-10 ਘੰਟੇ ਕੰਮ ਕਰਨਾ ਹੈ ਉਹਨੇ ਸੋਚਣਾ ਵੀ ਮੇਰਾ ਕਮਾਇਆ ਹੋਇਆ ਪੈਸਾ ਜਿਹੜਾ ਕਿਹਦੀ ਜੇਬ ਜਾ ਰਿਹਾ। ਤੇ ਵਰਕਰਸ ਨੇ ਸਾਨੂੰ ਇਹੀ ਯਾਦ ਦਵਾਉਂਦਾ ਹੈ ਸਾਲ ਬਾਅਦ ਵੀ ਸੋਚ ਲਓ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਤੁਸੀਂ ਸੋਹਣਾ ਬਣਾਉਣਾ, ਕਿਸੇ ਹੋਰ ਕੋਈ ਹੈ ਮਤਲਬ ਉਪਰੋਂ ਆ ਕੇ ਕਿਸੇ ਨੇ ਇਧਰ ਉਧਰ ਆ ਕੇ ਕਿਸੇ ਮਹਾਂਪੁਰਸ਼ ਨੇ ਆ ਕੇ ਕੋਈ ਸ਼ਬਦ ਗਾ ਕੇ ਕੋਈ ਸਲੋਕ ਪੜ੍ਹ ਕੇ ਕੋਈ ਮੰਤਰ ਸ਼ੰਤਰ ਮਾਰ ਕੇ ਇਹ ਤੁਹਾਡੀ ਜ਼ਿੰਦਗੀ ਸੋਹਣੀ ਨਹੀਂ ਬਣਨੀ। ਮਹਾਂਪੁਰਸ਼ਾਂ ਦੀ ਉਡੀਕ ਨਾ ਕਰੋ, ਇਹ ਤੁਸੀਂ ਆਪ ਹੀ ਜਿਹੜੇ ਬੰਦੇ ਨੇ ਕਮਾਈ ਕਰਨੀ ਆ ਇਹ ਉਸੇ ਬੰਦੇ ਨੇ ਸੋਚਣਾ, ਜਿਹੜੇ ਬੰਦੇ ਨੇ ਆਪਣੀ ਕਿਰਤ ਵੇਚਣੀ ਹੈ ਨਾ ਉਹ ਆਪਣੀ ਕਿਰਤ ਦਾ ਮੁੱਲ ਕਿਵੇਂ ਲੈਣਾ ਹੈ ਉਹਨੇ ਹੀ ਸੋਚਣਾ। ਬਾਰਗੇਨਿੰਗ ਪਾਵਰ ਤੁਹਾਡੇ ਹੱਥ ਦੇ ਵਿੱਚ ਕਿਵੇਂ ਆਵੇ ਇਹ ਤੁਸੀਂ ਜ਼ਰੂਰ ਸੋਚੋ। ਲਓ ਜੀ ਸਾਡਾ ਸਮਾਂ ਹੋ ਗਿਆ ਸਮਾਪਤ ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਹਤ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL because we care.
शॉपर्स उठ जाइए तैयार, नीताज कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव ईस्ट, मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट लीसास कॉस्मेटिक्स.com।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
मेरी पूरे साल की सेविंग $400 हुई है।